ਤੋ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਖਡੂਰ ਸਾਹਿਬ ਬਿਰਾਜਮਾਨ ਨੇ ਆਓ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਕੇਂਦਰਿਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬਾਬਾ ਫੇਰੂ ਨੰਦਨ ਤ੍ਰਿਹਣ ਕੁਲ ਸਿਰਮੌਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁਰਤੀ ਜੋੜਨ ਵਾਸਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਸਤਗੁਰ ਸੋ ਉਪਹਾਸ ਕਰੇ ਗਰਭ ਤਰ ਮੂੜ ਮਤ।
ਜਿਹੜੇ ਮੂਰਖ ਮਤ ਵਾਲੇ ਹਨ, ਜਿਵੇਂ ਮਲੂਕੇ ਚੌਧਰੀ ਨੇ ਮੂਰਖ ਮਤ ਨੂੰ ਧਾਰਨ ਕਰਕੇ ਸਤਿਗੁਰਾਂ ਨਾਲ ਇੱਕ ਪ੍ਰਕਾਰ ਦਾ ਉਪਹਾਸ ਹੀ ਕੀਤਾ ਸੀ, ਟਿੱਚਰਬਾਜ਼ੀ ਕੀਤੀ ਸੀ ਕਿ ਵੇਖੋ ਜੀ ਅੱਜ ਮੈਂ ਮੋੜ ਦਿੱਤਾ ਤੁਹਾਡਾ ਹੁਕਮ, ਅੱਜ ਤੁਹਾਡੇ ਹੁਕਮ ਦੀ ਮੈਂ ਉਲੰਘਣਾ ਕਰ ਦਿੱਤੀ ਹੈ, ਮੇਰਾ ਕੀ ਵਿਗੜਿਆ ਹੈ। ਏਦਾਂ ਹੰਕਾਰ ਵਿੱਚ ਸਤਿਗੁਰੂ ਜੀ ਦੇ ਨਾਲ ਇੱਕ ਪ੍ਰਕਾਰ ਦਾ ਇਹਨੇ ਉਪਹਾਸ ਹੀ ਕੀਤਾ ਸੀ ਮੂਰਖ ਮਤ ਵਾਲੇ ਨੇ।
ਤਤ ਚਿੰਨ ਹੋਏ ਬਿਨਾਸ਼ ਪਰੈ ਨਰਕ ਮਰ ਕੈ ਅਗਤ।
ਗੁਰੂ ਪਾਤਸ਼ਾਹ ਨਾਲ ਉਪਹਾਸ ਕਰਦਾ ਹੈ, ਤਤ ਛਿੰਨ ਉਸੇ ਵੇਲੇ ਉਹਦਾ ਵਿਨਾਸ਼ ਹੋ ਜਾਂਦਾ ਹੈ, ਅਗਤ ਕਹੀਏ ਬੇਗਤਾ ਹੋ ਕੇ ਉਹ ਮਰਦਾ ਤੇ ਅੱਗੇ ਜਾ ਕੇ ਵੀ ਨਰਕਾਂ ਦੀ ਅੱਗ ਵਿੱਚ ਸੜਦਾ ਹੈ, ਅੱਗੇ ਵੀ ਉਹਨੂੰ ਨਰਕਾਂ ਦੀ ਅਗਨੀ ਦੇ ਵਿੱਚ ਹੀ ਸੜਨਾ ਪੈਂਦਾ ਹੈ।
ਚੋਪਈ ਇੱਕ ਸੇਵਕ ਸੰਗਤ ਕੇ ਮਾਏ।
ਇੱਕ ਸੇਵਕ ਰਹਿੰਦਾ ਸੀ ਗੁਰੂ ਕੀ ਸੰਗਤ ਵਿੱਚ ਖਡੂਰ ਸਾਹਿਬ।
ਕਯੋ ਨ ਮਾਨੈ ਸੇਵੈ ਨਾਏ।
ਉਹ ਕਿਸੇ ਦਾ ਕਹਿਣਾ ਨਹੀਂ ਸੀ ਮੰਨਦਾ, ਨਾ ਕਿਸੇ ਦਾ ਕਹਿਣਾ ਮੰਨਦਾ ਸੀ ਤੇ ਨਾ ਹੀ ਕੋਈ ਸੇਵਾ ਟਹਿਲ ਕਰਦਾ ਸੀ।
ਕਿਸ ਕੀ ਕਹੇ ਟਹਿਲ ਨੇ ਕਰੀ।
ਕਿਸੇ ਦੇ ਕਹਿਣ ਤੇ ਕੋਈ ਟਹਿਲ ਨਹੀਂ ਸੀ ਕਰਦਾ, ਕੋਈ ਸੇਵਾ ਨਹੀਂ ਸੀ ਕਰਦਾ।
ਚਿਰੰਕਾਲ ਤਿੰਨ ਅਸਬੁੱਧ ਧਰੇ।
ਲੰਮੇ ਸਮੇਂ ਤੱਕ ਉਹਨੇ ਇਹੋ ਜਿਹੀ ਬੁੱਧੀ ਇਹੋ ਜਿਹੀ ਮਤ ਧਾਰਨ ਕੀਤੀ ਹੋਈ ਸੀ।
ਜੇ ਗੁਰ ਕਹੇ ਕਾਜ ਸੋ ਕਰ ਹੋ।
ਜੇ ਕਿਸੇ ਸਿੱਖ ਨੇ ਕਹਿਣਾ ਭਾਈ ਤੂੰ ਗੁਰੂ ਘਰ ਰਹਿਣਾ, ਜਲ ਪਾਣੀ ਲੰਗਰ ਪ੍ਰਸ਼ਾਦਾ ਵੀ ਛਕਦਾ, ਕੋਈ ਮਾੜੀ ਮੋਟੀ ਸੇਵਾ ਟਹਿਲ ਵੀ ਕਰ ਲਿਆ ਕਰ, ਤੇ ਇਹਨੇ ਕਹਿਣਾ ਤੁਸੀਂ ਕੌਣ ਹੁੰਦੇ ਹੋ ਮੈਨੂੰ ਸੇਵਾ ਕਹਿਣ ਵਾਲੇ, ਮੈਨੂੰ ਸਤਿਗੁਰੂ ਜੀ ਕਹਿਣਗੇ ਤਾਂ ਕਰਾਂਗਾ। ਏਦਾਂ ਇਹਨੇ ਜਵਾਬ ਦੇ ਦੇਣਾ, ਚੰਗੀ ਵਧੀਆ ਬਾਟਾ ਚੰਗਾ ਭਰ ਕੇ ਖੀਰ ਦਾ ਛਕ ਲੈਣਾ, ਪ੍ਰਸ਼ਾਦਾ ਛਕ ਕੇ ਜਾ ਕੇ ਸੁੱਤੇ ਰਹਿਣਾ। ਜੇ ਕਿਸੇ ਸਿੱਖ ਨੇ ਸੇਵਾ ਨੂੰ ਕਹਿ ਦੇਣਾ ਤੇ ਇਹਨੇ ਅੱਗੋਂ ਕਹਿਣਾ ਤੁਸੀਂ ਕੌਣ ਹੁੰਦੇ ਹੋ ਮੈਨੂੰ ਸੇਵਾ ਕਹਿਣ ਵਾਲੇ, ਜੇ ਸਤਿਗੁਰੂ ਜੀ ਆਖਣਗੇ ਸੇਵਾ ਕਰਨ ਨੂੰ ਮੈਂ ਤਾਂ ਕਰਾਂਗਾ।
ਆਨ ਬਾਤ ਕੋ ਕਾਨ ਨ ਧਰਹੁ।
ਮੈਂ ਨੀ ਕਿਸੇ ਹੋਰ ਦੀ ਕਈ ਗੱਲ ਨੂੰ ਆਪਣੇ ਕੋਲ ਮੰਨਣੀ। ਜਿਹੜਾ ਕੋਈ ਮਰਜ਼ੀ ਹੋਵੇ, ਤੁਸੀਂ ਜੋ ਮਰਜ਼ੀ ਪਦਵੀ ਰੱਖਦੇ ਹੋਵੋ, ਮੈਂ ਤੁਹਾਡੀ ਕਿਸੇ ਦੀ ਕਈ ਗੱਲ ਨੂੰ ਨਹੀਂ ਮੰਨਣਾ।
ਚਿਰੰਕਾਲ ਬੀਤੀ ਹੋ ਤੈ ਰਹੇ।
ਇੰਨਾ ਸਮਾਂ ਵਾਹਵਾ ਬੀਤ ਗਿਆ, ਸਿੱਖਾਂ ਨੇ ਵੀ ਇਹਨੂੰ ਕਹਿਣਾ ਛੱਡ ਦਿੱਤਾ।
ਇੱਕ ਦਿਨ ਸ਼੍ਰੀ ਬੁੱਢੇ ਬਚ ਕਹੇ।
ਇੱਕ ਦਿਨ ਸੁਭਾਵਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਲੰਗਰ ਵਿੱਚ ਆਏ, ਇਹਨੂੰ ਵੇਖਿਆ ਇਹ ਪ੍ਰਸ਼ਾਦਾ ਪਾਣੀ ਛੱਕ ਕੇ ਜਾ ਰਿਹਾ, ਬਾਬਾ ਬੁੱਢਾ ਸਾਹਿਬ ਜੀ ਇਹਦੇ ਭਲੇ ਵਾਸਤੇ ਇਹਨੂੰ ਬੋਲੇ, ਕਹਿਣ ਲੱਗੇ
ਗੁਰ ਸੰਗਤ ਮੈਂ ਭਲੋ ਰਹਾਵਨ।
ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਭਾਈ ਗੁਰੂ ਕੀ ਸੰਗਤ ਵਿੱਚ ਰਹਿਣਾ ਬੜਾ ਭਲਾ ਹੁੰਦਾ, ਸੰਗਤ ਵਿੱਚ ਰਹਿਣਾ ਸੰਗਤ ਵਿੱਚ ਵਿਚਰਨਾ ਬੜਾ ਚੰਗਾ ਹੁੰਦਾ।
ਭਜਨ ਟਹਿਲ ਕਰ ਕਾਲ ਬਿਤਾਵਨ।
ਰਹਿਣਾ ਤਾਂ ਚੰਗਾ ਹੁੰਦਾ ਵੀ ਜੇ ਭਜਨ ਕਰੀਏ ਤੇ ਟਹਿਲ ਸੇਵਾ ਕਰੀਏ, ਵੀ ਤੂੰ ਨਾ ਭਜਨ ਕਰਦਾ ਵੀ ਜਾਂ ਤਾਂ ਹੋਵੇ ਨਾ ਵੀ ਬਹਿ ਕੇ ਰੱਬ ਰੱਬ ਕਰੀ ਜਾਂਦਾ, ਉਹ ਵੀ ਗੱਲ ਕੋਈ ਨੀ, ਵੀ ਜਾ ਕੇ ਸੌ ਜਾਂਦਾ ਜਾਂ ਕੇਵਲ ਵਿਹਲਾ ਬੈਠਾ ਰਹਿੰਦਾ, ਨਾ ਤੂੰ ਰੱਬ ਰੱਬ ਕਰਦਾ ਨਾ ਤੂੰ ਸੇਵਾ ਕਰਦਾ। ਸੱਜਣਾ ਜੇ ਸੰਗਤ ਵਿੱਚ ਰਹੀਏ ਭਜਨ ਕਰਦਿਆਂ ਤੇ ਟਹਿਲ ਕਰਦਿਆਂ ਸੇਵਾ ਕਰਦਿਆਂ ਸਮਾਂ ਬਤੀਤ ਕਰੀਦਾ ਹੈ।
ਬੈਠੇ ਦੇਹ ਕਾਜ ਕਿਸੇ ਆਏ।
ਬੈਠਿਆਂ ਦੇਹ ਕਿਹੜੇ ਕੰਮ ਆਉਣੀ ਹੈ, ਇਹ ਤਾਂ ਮਿੱਟੀ ਆ ਇੱਥੇ ਹੀ ਧਰੀ ਰਹਿ ਜਾਣੀ ਹੈ, ਇਹ ਕਾਇਆ ਫਿਰ ਕਿਹੜੇ ਕੰਮ ਆਉਣੀ ਹੈ ਜੇ ਸੇਵਾ ਭਜਨ ਨਹੀਂ ਕਰਨਾ।
ਛੂਏ ਨਾ ਕੋਈ ਮ੍ਰਿਤਿਉ ਜਬ ਪਾਏ।
ਜਦੋਂ ਮ੍ਰਿਤੂ ਹੋ ਜਾਈਏ ਸਰੀਰ ਚੋਂ ਪ੍ਰਾਣ ਨਿਕਲ ਜਾਣ ਇਸ ਦੇਹ ਨੂੰ ਫਿਰ ਕੋਈ ਛੂੰਦਾ ਤੱਕ ਵੀ ਨਹੀਂ ਹੈ ਛੇਤੀ ਕਿਤਿਆਂ ਹੱਥ ਤੱਕ ਨਹੀਂ ਲਾਉਂਦੇ ਕਹਿੰਦੇ ਪਵਿੱਤਰ ਹੋ ਗਈ ਹੈ ਜਿਹੜੀ ਦੇਹ ਨੂੰ ਪਾਲਣ ਵਿੱਚ ਤੂੰ ਲੱਗਾ ਹੋਇਆ ਨਾ ਇਹਦੇ ਵਿੱਚ ਹੀ ਤੇਰਾ ਧਿਆਨ ਹੈ ਨਾ ਤੂੰ ਭਜਨ ਕਰੇ ਨਾ ਤੂੰ ਸੇਵਾ ਕਰੇ ਜਦੋਂ ਇਹ ਦੇਹ ਛੱਡਣੀ ਹੈ ਤੇ ਕਿਸੇ ਨੇ ਇਹਨੂੰ ਹੱਥ ਤੱਕ ਨਹੀਂ ਲਾਉਣਾ
ਕਹਿਣ ਲੱਗੀ ਗੁਰਬਾਕ ਕਹੇ ਜਿਮ
ਕਹਿਣ ਲੱਗਾ ਬਾਬਾ ਬੁੱਢਾ ਜੀ ਮੈਂ ਤੁਹਾਡੇ ਆਖੇ ਕਿਉਂ ਲੱਗਾ ਬਈ ਮੈਨੂੰ ਤਾਂ ਸਤਿਗੁਰੂ ਜੀ ਜਦੋਂ ਬਚਨ ਕਹਿਣਗੇ ਨਾ ਗੁਰੂ ਪਾਤਸ਼ਾਹ ਜਦੋਂ ਕੋਈ ਬਚਨ ਕਰਨਗੇ
ਟਹਿਲ ਕਰੋ ਤਿਸ ਕਾਲ ਭਲੀ ਤਿਮ
ਉਹਨਾਂ ਦੇ ਬਚਨ ਨਾਲ ਮੈਂ ਟਹਿਲ ਕਰਾਂਗਾ ਸੇਵਾ ਕਰਾਂਗਾ
ਕਯੋ ਅਪਰ ਕੋ ਮਾਨੋ ਨਾਈ
ਮੈਂ ਕਿਸੇ ਹੋਰ ਦਾ ਕਹਿਣਾ ਨਹੀਂ ਮੰਨਣਾ ਮੈਂ ਤਾਂ ਕੇਵਲ ਗੁਰੂ ਜੀ ਦਾ ਹੀ ਕਹਿਣਾ ਮੰਨਣਾ ਜਦੋਂ ਸਤਿਗੁਰੂ ਜੀ ਆਖਣਗੇ ਸਤਿਗੁਰੂ ਜੀ ਕਹਿਣਗੇ ਮੈਂ ਤਾਂ ਮੰਨਾਂਗਾ
ਯੇ ਨਿਸ਼ਚੈ ਮੇਰੇ ਮਨ ਮਾਈ
ਮੇਰੇ ਮਨ ਵਿੱਚ ਇਹ ਨਿਸ਼ਚੈ ਮੈਂ ਇਹ ਨਿਸ਼ਚਾ ਆਪਣੇ ਹਿਰਦੇ ਚ ਧਾਰਿਆ ਹੋਇਆ
ਬੋਰ ਤਿਸੇ ਬੀਤਾ ਚਿਰ ਕਾਲ
ਇਸੇ ਤਰ੍ਹਾਂ ਕੁਝ ਦਿਨ ਕੁਝ ਸਮਾਂ ਹੋਰ ਬੀਤ ਗਿਆ
ਇੱਕ ਦਿਨ ਬੋਲਿਓ ਸ਼੍ਰੀ ਗੁਰੂ ਨਾਲ
ਇੱਕ ਦਿਨ ਜਦੋਂ ਇਹਨੇ ਵੇਖਿਆ ਵੀ ਹੁਣ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਕਹਿ ਦਿੱਤਾ ਮੈਨੂੰ ਸੰਗਤ ਵੀ ਸਾਰੀ ਕਹਿੰਦੀ ਹੈ ਸਿੱਖ ਵੀ ਕਹਿੰਦੇ ਨੇ ਨੱਕੋ ਸ਼ਰਮੀ ਵੀ ਜੇ ਉਹ ਸਾਰੇ ਹੀ ਕਹਿੰਦੇ ਆ ਤੇ ਚਲੋ ਅੱਜ ਮਹਾਰਾਜ ਗੁਰੂ ਅੰਗਦ ਸਾਹਿਬ ਕੋਲ ਜਾ ਹੀ ਆਉਂਦੇ ਦਰਸ਼ਨ ਤੱਕ ਨਹੀਂ ਸੀ ਕਰਦਾ ਮਹਾਰਾਜ ਜੀ ਦੇ ਛਕ ਛਕਾ ਕੇ ਪਏ ਰਹਿਣਾ ਤੋਂ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਵਾਸਤੇ ਸਤਿਗੁਰਾਂ ਦੇ ਚਰਨਾਂ ਚ ਆ ਕੇ ਕਹਿਣ ਲੱਗਾ
ਬਹੁਤ ਦਿਵਸ ਕੋ ਮੈਂ ਅਭਿਲਾਖੀ
ਕਹਿਣ ਲੱਗਾ ਗੁਰੂ ਜੀ ਮੇਰੇ ਮਨ ਵਿੱਚ ਬੜੇ ਦਿਨਾਂ ਦੀ ਲਾਲਸ ਹੈ ਬੜੇ ਦਿਨਾਂ ਦੀ ਮੇਰੇ ਮਨ ਵਿੱਚ ਭੁਲਾਖਾ ਹੈ
ਨਿਜ ਮੁਖ ਤੇ ਕੱਛ ਸੇਵ ਨਾ ਪਾਖੀ
ਤੁਸੀਂ ਕੋਈ ਆਪਣੀ ਸੇਵਾ ਟਹਿਲ ਮੈਨੂੰ ਦੱਸੋ ਕਿ ਤੁਸੀਂ ਸੇਵਾ ਕਹੋ ਤੇ ਮੈਂ ਕਰਾਂ ਤੇ ਕਦੇ ਤੁਸੀਂ ਮਹਾਰਾਜ ਮੈਨੂੰ ਸੇਵਾ ਲਾਈ ਨਹੀਂ ਮੈਨੂੰ ਕਦੇ ਤੁਸੀਂ ਕੋਈ ਬਚਨ ਕੀਤਾ ਹੀ ਨਹੀਂ ਕਿ ਮੈਂ ਕੋਈ ਸੇਵਾ ਟਹਿਲ ਕਰਾਂ
ਕਰਿਓ ਬਾਕ ਤਬ ਬੇਪਰਵਾਹ
ਬੇਪਰਵਾਹੀ ਦੇ ਰੰਗ ਚ ਰੰਗੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਬੋਲੇ
ਅਗਨ ਜਰੋ ਇਹ ਸੇਵਾ ਆਹੀ
ਮਹਾਰਾਜ ਜੀ ਕਹਿੰਦੇ ਅੱਛਾ ਵੀ ਸਾਡੇ ਕਹਿਣ ਤੇ ਹੀ ਸੇਵਾ ਕਰਨੀ ਸੀ ਜਾਂ ਫਿਰ ਅੱਗ ਬਾਲ ਤੇ ਅੱਗ ਬਾਲ ਕੇ ਚਿਖਾ ਬਾਲ ਕੇ ਉਹਦੇ ਚ ਸੜ ਕੇ ਮਰ ਜਾ ਜੇ ਸਾਡੇ ਕਹਿਣ ਤੇ ਸੇਵਾ ਕਰਨੀ ਹੈ ਤੇ ਜਾਂ ਫਿਰ ਅੱਗ ਬਾਲ ਤੇ ਚਿਖਾ ਬਾਲ ਕੇ ਉਹਦੇ ਵਿੱਚ ਸੜ ਕੇ ਮਰ ਜਾ
ਸੁਣ ਤਬ ਗਮਨਿਓ ਬਨ ਕੇ ਮਾਈ
ਇਹ ਹੁਣ ਕਰੇ ਕਿਵੇਂ ਬਚਨ ਕਿਵੇਂ ਮੋੜੇ ਹੁਣ ਸਾਰੇ ਸਿੱਖ ਆਲੇ ਦੁਆਲੇ ਬੈਠੇ ਸਨ ਕਹਿਣ ਲੱਗਾ ਜੀ ਸਤ ਬਚਨ ਮਹਾਰਾਜ ਜੀ ਦਾ ਬਚਨ ਸੁਣ ਕੇ ਤੇ ਚੱਲ ਪਿਆ ਬਨ ਵਿੱਚ ਜੰਗਲ ਵੱਲ ਦੋ
ਲੱਕੜੀ ਕਰੀ ਬਟੋਰਨ ਤਾਈ
ਲੱਕੜੀਆਂ ਇਕੱਠੀਆਂ ਕਰਨ ਲੱਗਾ ਲੱਕੜਾਂ ਇਕੱਠੀਆਂ ਕਰਕੇ ਢੇਰ ਲਾ ਲਿਆ
ਅਗਨ ਪ੍ਰਜੁਲਤ ਹੀਰ ਕਰ ਡਰਿਓ
ਜਦੋਂ ਲੱਕੜਾਂ ਦੇ ਢੇਰ ਨੂੰ ਅੱਗ ਲਾਈ ਤੇ ਹੁਣ ਸੜ ਕੇ ਕਿੱਥੇ ਮਰੇ ਵਿੱਚ ਬਲਦੀ ਅੱਗ ਵੇਖ ਕੇ ਮਨ ਡਰ ਗਿਆ ਭੈ ਭੀਤ ਹੋ ਗਿਆ
ਗੁਰ ਬਚ ਪਰ ਨੈ ਟਿਕਬੋ ਕਰਿਓ
ਸਤਿਗੁਰਾਂ ਦੇ ਬਚਨਾਂ ਤੇ ਨਹੀਂ ਟਿਕਿਆ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਇਹਨੇ ਭਰੋਸਾ ਨਹੀਂ ਰੱਖਿਆ
ਇੱਕ ਤਸਕਰ ਚੋਰੀ ਕੋ ਮਾਲ
ਇਹਨੇ ਨੂੰ ਇੱਕ ਕੋਈ ਚੋਰ ਜਿਹਦੇ ਕੋਲ ਚੋਰੀ ਦਾ ਮਾਲ ਸੀ ਚੋਰੀ ਕਿਤੋਂ ਕਰਕੇ ਲਿਆਇਆ ਸੀ ਪਿੱਛੋਂ ਉਹ ਚੋਰੀ ਦਾ ਸਮਾਨ ਉਹਦੇ ਪਾਸ ਸੀ
ਲਿਓ ਜਾਤ ਆਇਓ ਤਿਸ ਕਾਲ
ਉੱਥੋਂ ਲੰਘਿਆ ਜਾਂਦਾ ਸੀ ਜੰਗਲ ਚ ਤੇ ਉੱਥੇ ਹੀ ਆ ਗਿਆ ਜਿੱਥੇ ਉਹ ਅੱਗ ਬਾਲ ਕੇ ਬੈਠਾ ਹੋਇਆ ਸੀ
ਪਿਖ ਅਚਰਜ ਕੋ ਪੂਛਨ ਕਰਿਓ
ਵੇਖਿਆ ਵੀ ਅੱਗ ਬਾਲੀ ਹੋਈ ਅੰਗੀਠਾ ਤੇ ਆਪ ਇਹ ਲਾਗੇ ਬੈਠਾ ਕੱਲਾ ਉਸ ਚੋਰ ਨੇ ਇਹਨੂੰ ਪੁੱਛ ਲਿਆ ਹੈਰਾਨੀ ਦੇ ਨਾਲ
ਇਹ ਕਿਆ ਕਰਤ ਇਹਾਂ ਤੈ ਖਰਿਓ
ਕਹਿਣ ਲੱਗਾ ਬਈ ਇਹ ਕੀ ਕਰਦਾ ਹੈ ਇੱਥੇ ਖੜਾ ਕੀ ਕਰਦਾ ਅੱਗ ਬਾਲ ਕੇ ਕੋਲ ਖੜਾ ਮੌਸਮ ਤਾਂ ਗਰਮੀਆਂ ਦਾ ਹੈ ਤੇ ਅੱਗ ਵੀ ਤੂੰ ਏਦਾਂ ਬਾਲੀ ਹੈ ਜਿਵੇਂ ਕੋਈ ਵੱਡੀ ਚਿਖਾ ਹੋਵੇ
ਗੁਰ ਕੋ ਬਚ ਮੈਂ ਕਹੋ ਤਿੰਨ ਕਹਿਓ
ਅੱਗੋਂ ਬੋਲਿਆ ਕਹਿਣ ਲੱਗਾ ਭਾਈ ਮੈਂ ਤਾਂ ਗੁਰੂ ਦੇ ਬਚਨ ਪਾਲਣ ਵਾਸਤੇ ਆਇਆ ਹਾਂ
ਜਰੋ ਅਗਨ ਅਬ ਜਾਏ ਨਾ ਦਹਿਓ
ਅੰਗਦ ਦੇਵ ਸਾਹਿਬ ਨੇ ਕਿਹਾ ਸੀ ਵੀ ਵਿੱਚ ਸੜ ਕੇ ਮਰ ਜਾ ਤੇ ਮੇਰੇ ਕੋਲੋਂ ਹੁਣ ਉਹਨਾਂ ਦਾ ਬਚਨ ਮੰਨਿਆ ਨਹੀਂ ਜਾ ਰਿਹਾ, ਇਹਦੇ ਵਿੱਚ ਸੜਿਆ ਨਹੀਂ ਜਾ ਰਿਹਾ।
ਇਸ ਕੋ ਗਰਭ ਬਿਨਾਸ਼ਨ ਹੇਤ,
ਹੁਣ ਇਹਦਾ ਹੰਕਾਰ ਤੋੜਨ ਵਾਸਤੇ
ਬੋਲਿਓ ਤਸਕਰ ਹੋਏ ਸੁਚੇਤ।
ਜਿਹੜਾ ਚੋਰ ਸੀ ਵੇਖੋ ਉਹਦੇ ਭਾਗ ਸਵੱਲੇ ਕਰਮ ਜਾਗਣੇ ਸਨ ਕੋਈ ਪੂਰਵਲੇ ਜਨਮਾਂ ਦੇ, ਗੁਰੂ ਸਾਹਿਬ ਦੀ ਮਹਿਮਾ ਉਹਨੇ ਜ਼ਰੂਰ ਸੁਣੀ ਸੀ, ਕਿੱਤਾ ਚੋਰੀ ਦਾ ਕਰਦਾ ਸੀ, ਪਰ ਕੋਈ ਚੰਗਾ ਕਰਮ ਜਾਗ ਪਿਆ। ਉਹ ਬੋਲਿਆ ਚੋਰ ਨੂੰ, ਸਿੱਖ ਨੂੰ ਕਹਿਣ ਲੱਗਾ, ਭੇਖੀ ਸਿੱਖ ਨੂੰ,
ਮੈਂ ਕਲ ਮਲ ਕੀਨੋ ਸਮੁਦਾਏ।
ਕਹਿਣ ਲੱਗਾ ਵੀ ਮੈਂ ਆਪਣੇ ਜੀਵਨ ਵਿੱਚ ਬੜੇ ਪਾਪ ਕੀਤੇ, ਬੜੀਆਂ ਚੋਰੀਆਂ ਕੀਤੀਆਂ ਨੇ,
ਇਹਾ ਜਰੇ ਤੇ ਸਭ ਮਿਟ ਜਾਏ।
ਜੇ ਮੈਂ ਇਸ ਅੱਗ ਦੇ ਵਿੱਚ ਸੜ ਕੇ ਮਰ ਜਾਵਾਂ, ਗੁਰੂ ਬਚਨਾਂ ਦੀ ਪਾਲਣਾ ਮੈਂ ਕਰ ਲਵਾਂ ਜੇ ਨਹੀਂ ਕਰਦਾ, ਤੇ ਮੇਰੇ ਜਿੰਨੇ ਪਾਪ ਨੇ ਸਾਰੇ ਸੜ ਕੇ ਸਵਾਹ ਹੋ ਜਾਣਗੇ। ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਕੇ ਆਗਿਆ ਵਿੱਚ ਚੱਲ ਕੇ ਜੇ ਮੈਂ ਜਲ ਮੋਵਾਂ ਤੇ ਮੇਰੇ ਸਾਰੇ ਪਾਪ ਸੜ ਜਾਣਗੇ।
ਮੋਤੀ ਦਰਬ ਸਰਬ ਅਬ ਲੇਵੋ।
ਕਹਿਣ ਲੱਗਾ ਭਾਈ ਏਦਾਂ ਕਰਾ, ਮੇਰੇ ਕੋਲ ਕੁਝ ਪੈਸਾ ਹੈ, ਪੈਸਾ ਪਿੱਛੋਂ ਚੋਰੀ ਲਿਆਇਆ ਸੀ ਕਰਕੇ ਕੋਈ ਸੋਨਾ ਚਾਂਦੀ ਸੀ। ਕਹਿਣ ਲੱਗਾ ਵੀ ਤੂੰ ਆ ਮੇਰੇ ਕੋਲੋਂ ਲੈ ਲੈ।
ਸ੍ਰੀ ਗੁਰਬਾਕ ਮੂਲ ਮੁਝ ਦੇਵੋ।
ਜਿਹੜਾ ਗੁਰੂ ਸਾਹਿਬ ਦਾ ਬਚਨ ਹੈ ਉਹ ਮੈਨੂੰ ਵੇਚ ਦੇ ਮੁੱਲ, ਇਹ ਉਹਦਾ ਮੁੱਲ ਸਮਝ ਕੇ ਰੱਖ ਲੈ ਤੇ ਗੁਰੂ ਸਾਹਿਬ ਦਾ ਬਚਨ ਮੈਨੂੰ ਦੇ ਦੇ।
ਸੁਣ ਕੇ ਤਨ ਲੀ ਨਸਲ ਲਚਾਏ।
ਜਿਹੜਾ ਭੇਖੀ ਸਿੱਖ ਸੀ ਇਹਨੇ ਮਨ ਚ ਲਾਲਚ ਆ ਗਿਆ, ਕਹਿੰਦਾ ਸੜ ਕੇ ਮਰਨ ਨਾਲੋਂ ਤਾਂ ਪੈਸਾ ਚੰਗਾ ਹੈ, ਗੁਰੂ ਦਾ ਬਚਨ ਮੰਨ ਕੇ ਆਇਆ, ਘੱਟੋ ਘੱਟ ਪੈਸੇ ਤਾਂ ਮਿਲ ਗਏ, ਧਨ ਤਾਂ ਮਿਲਿਆ, ਕਹਿੰਦਾ ਲਾਭ ਹੋਇਆ ਮੈਨੂੰ। ਕਹਿਣ ਲੱਗਾ ਠੀਕ ਹੈ।
ਤਬ ਤਸਕਰ ਤਨ ਦੀਨ ਜਲਾਏ।
ਉਹ ਸਾਰਾ ਪੈਸਾ ਚੋਰ ਕੋਲੋਂ ਲੈ ਲਿਆ, ਚੋਰ ਨੇ ਗੁਰੂ ਅੰਗਦ ਸਾਹਿਬ ਦਾ ਧਿਆਨ ਧਾਰਿਆ, ਨਮਸਕਾਰ ਕੀਤੀ ਤੇ ਉਸ ਅੱਗ ਦੇ ਅੰਗੀਠੇ ਵਿੱਚ ਉਹਦੀ ਹੋਣੀ ਆਈ ਹੋਈ, ਉਹਨੇ ਮਰਨਾ ਹੀ ਐਸਾ ਸੀ ਚੋਰ ਨੇ, ਕਹਿੰਦੇ ਉਸ ਅੱਗ ਦੇ ਅੰਗੀਠੇ ਵਿੱਚ ਉਹਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ।
ਸੁਰਪੁਰ ਤੇ ਬਿਬਾਨ ਚੱਲ ਆਵਾ।
ਗੁਰੂ ਜੀ ਦੇ ਬਚਨਾਂ ਦੀ ਪਾਲਣਾ ਕਰਨ ਕਰਕੇ ਦੇਵਪੁਰੀ ਤੋਂ ਉਹਦੇ ਵਾਸਤੇ ਬਿਬਾਨ ਚੱਲ ਕੇ ਆਇਆ।
ਸਾਦਰ ਕਹਿ ਕਹਿ ਤੁਰਤ ਚੜਾਵਾ।
ਆਰ ਦੇ ਕੇ ਉਸ ਬਿਬਾਨ ਦੇ ਉੱਤੇ ਉਹਨੂੰ ਸਵਾਰ ਕੀਤਾ।
ਸੁਖ ਅਨੰਤ ਮੈਂ ਜਾਈ ਰਿਹਾ ਹੈ।
ਆ ਕੇ ਅਨੰਤ ਸੁਖ ਦੇ ਵਿੱਚ ਉਹ ਜਿਹੜਾ ਚੋਰ ਸੀ ਸਮਾ ਗਿਆ, ਅਭੇਦ ਹੋ ਗਿਆ।
ਗੁਰ ਬਚ ਤੇ ਅਗ ਦੇਹ ਦਇਓ ਹੈ।
ਗੁਰੂ ਸਾਹਿਬ ਦੇ ਬਚਨ ਪਾਲ ਕੇ ਉਹ ਜਿਹੜੀ ਪਾਪ ਵਾਲੀ ਦੇਹ ਸੀ, ਦੇਹ ਦੇ ਸਮੇਤ ਹੀ ਪਾਪ ਦਗਧ ਹੋ ਗਏ।
ਲੋਭ ਤਾਰ ਸਿੱਖ ਗਮਨਿਓ ਘਰ ਕੋ।
ਜਿਹੜਾ ਭੇਖੀ ਸਿੱਖ ਸੀ ਲਾਲਚੀ ਹੋ ਕੇ ਉਹ ਜਿੰਨਾ ਪੈਸਾ ਸੀ ਚੋਰ ਕੋਲੋਂ ਲਿਆ, ਲੈ ਕੇ ਆਪਣੇ ਘਰ ਨੂੰ ਪਰਤ ਗਿਆ।
ਗਇਓ ਨਰਨ ਤਿਸ ਲੱਖ ਤਸਕਰ ਕੋ।
ਇਹਨੂੰ ਪਿੱਛੋਂ ਖੋਜ ਕਰਨ ਵਾਲੇ ਪਹੁੰਚ ਗਏ, ਪੈਰ ਦਬਦੇ ਦਬਦੇ ਪਤਾ ਲੱਗ ਗਿਆ ਵੀ ਇਹਦੇ ਕੋਲੋਂ ਸਾਰਾ ਧਨ ਹੈ ਚੋਰੀ ਦਾ। ਉਹਨਾਂ ਆਖਿਆ ਇਹੀ ਚੋਰ ਹੈ, ਇਹਨੂੰ ਚੋਰ ਸਮਝ ਕੇ ਪਕੜ ਲਿਆ।
ਕੋਟ ਵਾਰ ਕੇ ਕਰਿਓ ਅਗਾਰੀ।
ਇਹਨੂੰ ਲੈ ਗਏ ਫੜ ਕੇ ਸਿਪਾਹੀ ਤੇ ਕੋਤਵਾਲ ਦੇ ਸਨਮੁਖ ਇਹਨੂੰ ਪੇਸ਼ ਕੀਤਾ।
ਇਨ ਦੇਖਤ ਹੀ ਗਿਰਾ ਉਚਾਰੀ।
ਉਹਨੇ ਕੋਤਵਾਲ ਨੇ ਵੇਖਦਿਆਂ ਹੁਕਮ ਕੀਤਾ,
ਛੀਨ ਲਿਓ ਤਿਸ ਕੋ ਸਭ ਮਾਲ।
ਇਹਦੇ ਕੋਲ ਜਿੰਨਾ ਧਨ ਹੈ ਸਾਰਾ ਖੋਹ ਲਿਆ ਜਾਵੇ,
ਫਾਂਸੀ ਦਿਓ ਜਾਏ ਤਤਕਾਲ।
ਤਤਕਾਲ ਇਹਨੂੰ ਫਾਂਸੀ ਚਾੜ ਕੇ ਮਾਰ ਦਿਓ। ਉਹਨਾਂ ਵੇਲਿਆਂ ਚ ਚੋਰਾਂ ਦੀ ਇੱਕੋ ਹੀ ਸਜ਼ਾ ਹੁੰਦੀ ਸੀ, ਸਜਾਏ ਮੌਤ, ਜਾਂ ਫਾਂਸੀ ਚਾੜ ਕੇ ਮਾਰਦੇ ਸਨ ਜਾਂ ਸੂਲੀ ਚਾੜ ਕੇ ਮਾਰਦੇ ਸੀ, ਚੋਰਾਂ ਨੂੰ ਇਹ ਦੰਡ ਦਿੱਤਾ ਜਾਂਦਾ ਸੀ। ਕਹਿਣ ਲੱਗੇ ਚੋਰ ਹੈ, ਇਹਦੇ ਕੋਲ ਜਿੰਨਾ ਧਨ ਸੰਪਦਾ ਉਹ ਖੋ ਲਵੋ, ਉਹਦੇ ਨੂੰ ਫਾਂਸੀ ਚੜ ਕੇ ਮਾਰ ਦਿਓ।
ਹੁਕਮ ਮਾਨ ਫਾਂਸੀ ਤਿਸ ਦੀਨਾ।
ਹੁਕਮ ਮੰਨ ਕੇ ਸਿਪਾਹੀਆਂ ਨੇ ਇਸ ਭੇਖੀ ਨੂੰ ਕਹਿੰਦੇ ਫਾਂਸੀ ਤੇ ਚਾੜ ਕੇ ਮਾਰ ਦਿੱਤਾ।
ਮੂਰਖ ਮਰਿਓ ਧਰਮ ਤੇ ਹੀਣਾ।
ਮੂਰਖ ਸਤਿਗੁਰਾਂ ਤੋਂ ਬੇਮੁਖ ਹੋ ਕੇ, ਧਰਮ ਤੋਂ ਹੀਣਾ ਹੋ ਕੇ ਆਪਣੇ ਪ੍ਰਾਣ ਤਿਆਗ ਗਿਆ।
ਗੁਰੂ ਬਚਨ ਪਰ ਜੇ ਪ੍ਰਤੀਤ।
ਕਹਿੰਦੇ ਜਿਹਨੂੰ ਗੁਰੂ ਸਾਹਿਬ ਦੇ ਬਚਨਾਂ ਤੇ ਪ੍ਰਤੀਤ ਹੋਵੇ, ਇਸ ਸਾਖੀ ਦਾ ਸਿਧਾਂਤ ਕੀ ਹੈ ਕਿ ਸਿੱਖ ਆਪਣੇ ਗੁਰੂ ਦੇ ਬਚਨਾਂ ਤੇ ਪ੍ਰਤੀਤ ਕਰੇ, ਭਰੋਸਾ ਕਰੇ। ਤੇ ਜਿਹੜਾ ਸਿੱਖ ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਪ੍ਰਤੀਤ ਕਰਦਾ ਹੈ
ਤਿਸੇ ਮਿਲੇ ਉੱਚੋ ਪਦ ਨੀਤ,
ਭਾਈ ਉਹਨੂੰ ਉੱਚੀ ਪਦਵੀ ਹਾਸਲ ਹੁੰਦੀ ਹੈ, ਉਹਨੂੰ ਸਭ ਤੋਂ ਉੱਤਮ ਪਦਵੀ ਹਾਸਲ ਹੁੰਦੀ ਹੈ ਜਿਹੜਾ ਗੁਰੂ ਬਚਨਾਂ ਤੇ ਪ੍ਰਤੀਤ ਕਰਦਾ, ਭਰੋਸਾ ਕਰਦਾ, ਵਿਸ਼ਵਾਸ ਕਰਦਾ। ਖਾਲਸਾ ਜੀ ਜਿਹਨੇ ਤਰਕ ਕੁਤਰਕ ਹੀ ਕਰੀ ਜਾਣੀ ਆ ਉਹ ਨਹੀਂ ਟੁਰ ਸਕਦਾ, ਜਿਹਨੇ ਤਰਕ ਕੁਤਰਕ ਹੀ ਕਰਨੀ ਆ ਨਾ ਉਹ ਨਹੀਂ ਅੱਗੇ ਟੁਰ ਸਕਦਾ। ਇੱਕ ਵਿਦਵਾਨ ਹੋਇਆ ਕੇਸੀ ਭੱਟਾਚਾਰੀਆ, ਉਹਨੇ ਤਰਕ ਦੇ ਸੰਬੰਧ ਵਿੱਚ ਬੜਾ ਸੋਹਣਾ ਲਿਖਿਆ। ਉਹ ਕਹਿੰਦਾ ਵੀ ਲੋਕ ਕਹਿੰਦੇ ਆ ਤਰਕ ਕਰਨੀ ਚਾਹੀਏ, ਉਹ ਕਹਿੰਦਾ ਤਾਰਕਕ ਮਨੁੱਖ ਧਾਰਮਿਕ ਜਗਤ ਦੇ ਮੰਡਲ ਵਿੱਚ ਅੱਗੇ ਵੱਧ ਹੀ ਨਹੀਂ ਸਕਦਾ। ਲੋਕ ਉਹਦੇ ਨਾਲ ਦੇ ਸਾਥੀ ਉਹਨੂੰ ਕਹਿਣ ਵੀ ਸਿੱਧ ਕਰੋ। ਉਹਨੇ ਇੱਕ ਪੈਰ ਜਿਹੜਾ ਸੀ ਜ਼ਮੀਨ ਤੇ ਰੱਖਿਆ ਤੇ ਇੱਕ ਪੈਰ ਜ਼ਮੀਨ ਤੋਂ ਚੁੱਕ ਲਿਆ। ਕਹਿਣ ਲੱਗਾ ਵੀ ਦੂਜਾ ਪੈਰ ਮੈਂ ਤਾਂ ਧਰਾਂਗਾ ਜੇ ਪਹਿਲਾਂ ਮੈਨੂੰ ਪਤਾ ਹੋਵੇ ਵੀ ਅੱਗੇ ਜਿੱਥੇ ਮੈਂ ਪੈਰ ਧਰਨਾ ਉਹ ਜ਼ਮੀਨ ਪੱਕੀ ਹੈ। ਜੇ ਮੈਂ ਪੈਰ ਧਰਿਆ ਤੇ ਕਿਤੇ ਪੈਰ ਸਲਿੱਪ ਨਾ ਕਰ ਜਾਏ, ਜਾਂ ਇਹ ਜ਼ਮੀਨ ਪੋਲੀ ਨਾ ਹੋਵੇ ਵੀ ਮੇਰਾ ਪੈਰ ਵਿੱਚ ਗਰਕ ਹੋ ਜਾਏ। ਵੀ ਮੇਰੀ ਤਰਕ ਹੈ ਵੀ ਪਹਿਲਾਂ ਇਹ ਜ਼ਮੀਨ ਦਾ ਪਤਾ ਕਰਕੇ ਦੱਸੋ ਵੀ ਇਹ ਜ਼ਮੀਨ ਸਹੀ ਹੈ ਵੀ ਮੈਂ ਇਹਦੇ ਤੇ ਪੈਰ ਧਰਾਂ। ਉੱਥੇ ਇੱਕ ਇੰਜੀਨੀਅਰ ਸੀ, ਉਹ ਕਹਿਣ ਲੱਗੇ ਵੀ ਇਹ ਇੰਜੀਨੀਅਰ ਹੈ, ਇਹ ਭੂ ਵਿਗਿਆਨੀ ਹੈ, ਵੀ ਇਹ ਪਰਖ ਕਰੇਗਾ। ਉਹਨੇ ਜ਼ਮੀਨ ਦੀ ਪਰਖ ਕੀਤੀ, ਪੜਤਾਲ ਕਰਕੇ ਸਾਰਾ ਕੁਝ ਵੇਖ ਕੇ ਕਹਿੰਦਾ ਜੀ ਪੱਕੀ ਜ਼ਮੀਨ ਹੈ, ਇੱਥੇ ਤੁਸੀਂ ਪੈਰ ਧਰ ਸਕਦੇ ਹੋ। ਉਹ ਕਹਿੰਦੇ ਵੀ ਮੈਂ ਤੇਰਾ ਕਿਹਾ ਕਿਵੇਂ ਮੰਨ ਲਵਾਂ। ਉਹ ਕਹਿਣ ਲੱਗਾ ਵੀ ਮੈਂ ਬੀਟੈਕ ਕੀਤੀ ਹੈ, ਇੰਜੀਨੀਅਰ ਹਾਂ। ਉਹ ਕਹਿੰਦੇ ਤੇਰੇ ਵਰਗੇ ਤਾਂ ਹਜ਼ਾਰਾਂ ਹੀ ਬੀਟੈਕ ਕਰੀ ਫਿਰਦੇ ਆ, ਮੈਂ ਕਿਹਦੀ ਮੈਂ ਗੱਲ ਮੰਨਾ, ਤੇਰੀ ਗੱਲ ਪ੍ਰਮਾਣਕ ਹੈ, ਕੱਲ ਨੂੰ ਕੋਈ ਦੂਜਾ ਆ ਜੇ ਕਿ ਉਹਦੀ ਗੱਲ ਪ੍ਰਮਾਣਕ ਹੈ ਉਹਦੀ ਮੰਨਾ, ਵੀ ਤੂੰ ਹੀ ਸਹੀ ਹੈ ਇਹਦੇ ਵਿੱਚ ਕੀ ਪ੍ਰਮਾਣ ਹੈ। ਕਹਿਣ ਲੱਗੇ ਵੀ ਹੁਣ ਇਹ ਤਾਂ ਤਰਕ ਤੋਂ ਅੱਗੇ ਤੋਂ ਤਰਕ ਚੱਲ ਪਏਗੀ, ਹੁਣ ਜਦੋਂ ਤਰਕ ਅੱਗੇ ਤੋਂ ਅੱਗੇ ਟੁਰਦੀ ਚਲੀ ਜਾਏਗੀ ਉਹ ਤਾਂ ਇੱਕ ਪੈਰ ਤੇ ਖਲੋਤਾ ਉਹਨੇ ਨੂੰ ਬੰਦਾ ਮਰ ਜਾਏ ਤੇ ਅੱਗੇ ਟੁਰੇ ਹੀ ਨਾ, ਖੜਾ ਖੜੋਤਾ ਹੀ ਮਰ ਜਾਏ, ਵੀ ਦੂਜਾ ਪੈਰ ਕਦੋਂ ਧਰੇ। ਤਰਕ ਜ਼ਮੀਨ ਤੇ ਪੈਰ ਨਹੀਂ ਧਰਨ ਦਿੰਦੀ, ਉਹ ਅੱਗੇ ਤੋਂ ਅੱਗੇ ਵੱਧਦੀ ਚਲੀ ਜਾਂਦੀ ਹੈ। ਵਿਸ਼ਵਾਸ ਹੋਵੇ, ਪ੍ਰਤੀਤ ਹੋਵੇ ਵੀ ਹਾਂ ਇੱਕ ਪੈਰ ਧਰਿਆ, ਜੇ ਅਗਲਾ ਧਰਾਂਗਾ ਉਹ ਵੀ ਟਿਕੇਗਾ, ਤਾਂ ਉਹ ਪੈਰ ਧਰ ਕੇ ਅੱਗੇ ਨੂੰ ਵੱਧ ਕੇ ਟੁਰ ਪੈਂਦਾ ਹੈ। ਤੇ ਜਿਹੜਾ ਤਰਕ ਕਰਦਾ ਇੱਕੋ ਜਗ੍ਹਾ ਤੇ ਖੜਾ ਖੜੋਤਾ ਸੁੱਕ ਜਾਂਦਾ, ਉਹ ਅੱਗੇ ਚੱਲ ਹੀ ਨਹੀਂ ਸਕਦਾ। ਧਾਰਮਿਕ ਜਗਤ ਵਿੱਚ ਤਰਕ ਨਹੀਂ ਵਿਸ਼ਵਾਸ ਤੇ ਯਕੀਨ ਕੰਮ ਕਰਦਾ ਹੈ, ਗੁਰੂ ਤੇ ਪ੍ਰਤੀਤ ਤੇ ਭਰੋਸਾ ਕੰਮ ਕਰਦਾ ਹੈ। ਮਹਾਰਾਜ ਜੀ ਇੱਥੇ ਕਹਿ ਰਹੇ ਨੇ ਕਿ ਜਿਹੜੇ ਗੁਰ ਬਚਨ ਪਰ ਜਿਹ ਪ੍ਰਤੀਤ, ਜਿਨ੍ਹਾਂ ਨੂੰ ਆਪਣੇ ਗੁਰੂ ਦੇ ਬਚਨਾਂ ਤੇ ਪ੍ਰਤੀਤ ਤੇ ਭਰੋਸਾ, ਤਿਸੈ ਮਿਲੈ ਉੱਚੋ ਪਦ ਨੀਤ, ਉਹਨੂੰ ਉੱਤਮ ਪਦਵੀ ਪ੍ਰਾਪਤ ਹੁੰਦੀ। ਇੱਕ ਚੋਰ ਨੇ ਗੁਰੂ ਦੇ ਬਚਨਾਂ ਤੇ ਭਰੋਸਾ ਕੀਤਾ ਤੇ ਮੁਕਤ ਹੋ ਗਿਆ, ਤੇ ਜਿਹਨੇ ਗੁਰੂ ਬਚਨਾਂ ਤੇ ਭਰੋਸਾ ਨਹੀਂ ਕੀਤਾ ਮਰਿਆ, ਉਹ ਵੀ ਫਾਹੇ ਟੰਗ ਕੇ, ਪਰ ਉਹ ਨਰਕਗਾਮੀ ਹੋਇਆ।
ਤਜੇ ਬਾਕ ਧਰ ਲੋਭ ਬਿਸਾਲਾ,
ਗੁਰੂ ਕੇ ਬਚਨ ਤਜ ਦਿੰਦਾ ਲਾਲਚੀ ਹੋ ਕੇ, ਲੋਭ ਵਸ ਹੋ ਕੇ,
ਪਾਵੇ ਨਰਕ ਤੁਰਤ ਹੋਏ ਕਾਲਾ,
ਉਹਨੂੰ ਨਰਕ ਪ੍ਰਾਪਤ ਹੁੰਦਾ ਤੇ ਤੁਰਤ ਹੀ ਉਹਦਾ ਕਾਲ ਆ ਜਾਂਦਾ ਹੈ।
ਦੋਹਰਾ ਗੁਰੂ ਸੰਤ ਤੇ ਲਾਭ ਤੈ, ਗੁਰਮੁਖ ਦ੍ਰਿੜ ਮਤ ਜੋਏ।
ਗੁਰੂ ਤੇ ਸੰਤ ਦੇ ਉੱਤੇ ਭਰੋਸਾ ਰੱਖਦੇ ਆ, ਗੁਰੂ ਸੰਤ ਤੇ ਲਾਭ ਤੇ, ਗੁਰੂ ਕੋਲੋਂ ਔਰ ਸੰਤ ਕੋਲੋਂ ਉਹਨੂੰ ਲਾਭ ਪ੍ਰਾਪਤ ਹੁੰਦਾ ਹੈ ਜਿਹੜਾ ਗੁਰਮੁਖ ਬਣ ਕੇ ਆਪਣੇ ਹਿਰਦੇ ਚ ਦ੍ਰਿੜ ਮਤ ਧਾਰਨ ਕਰਦਾ ਹੈ।
ਮਨਮੁਖ ਚੰਚਲ ਸਿੱਖ ਕੋ ਸਿੱਖੀ ਉਲਟੀ ਹੋਏ,
ਜਿਹੜਾ ਮਨਮੁਖ ਤੇ ਚੰਚਲ ਸਿੱਖ ਭੇਖੀ ਸਿੱਖ ਬਣ ਜਾਏ ਨਾ, ਮਨਮੁਖ ਤੇ ਚੰਚਲ ਤਾਈ ਵਸ ਹੋ ਕੇ, ਵੇਖਾ ਵੇਖੀ ਵੀ ਵਧੀਆ ਖੀਰ ਮਿਲਦੀ ਹੈ ਖਾਣ ਵਾਸਤੇ ਉੱਥੇ ਪਹੁੰਚ ਗਿਆ, ਇਹੋ ਜੇ ਬੰਦਿਆਂ ਵਾਸਤੇ ਉਹਨਾਂ ਦੀ ਸਿੱਖੀ ਧਾਰੀ ਉਹਨਾਂ ਤੇ ਉਲਟੀ ਪੈ ਜਾਂਦੀ ਹੈ, ਕਿਉਂਕਿ ਚੰਚਲਤਾ ਵਸ ਕੀਤੀ ਹੈ ਉਹਨੇ। ਉਹਦੀ ਕਰਤੂਤ ਇਹੋ ਜਿਹੀ ਆ, ਉਹਦਾ ਕਰਮ ਇਹੋ ਜਿਹਾ ਕਿ ਆਪਣੇ ਕੀਤੇ ਖੋਟੇ ਕਰਮ ਦਾ ਉਹਨੂੰ ਫਲ ਪ੍ਰਾਪਤ ਹੁੰਦਾ ਹੈ।
ਮਹਿਮਾ ਸਤਿਗੁਰ ਬਚਨ ਕੀ ਦੇਖੋ ਪੁੰਨ ਪ੍ਰਮਾਨ।
ਭਾਈ ਗੁਰੂ ਸਾਹਿਬ ਦੇ ਬਚਨਾਂ ਦੀ ਮਹਿਮਾ ਵੇਖੋ, ਇਹ ਪ੍ਰਤੱਖ ਪ੍ਰਮਾਣ ਹੈ। ਪ੍ਰਤੱਖ ਖਾਲਸਾ ਜੀ ਪ੍ਰਮਾਣ ਹੁੰਦੇ ਆ, ਪੰਜ ਛੇ ਪ੍ਰਕਾਰ ਦੇ ਪ੍ਰਮਾਣ ਕਹੇ ਆ ਮਹਾਂਪੁਰਸ਼ਾਂ ਨੇ, ਉਹਦੇ ਵਿੱਚੋਂ ਇੱਕ ਪ੍ਰਮਾਣ ਹੈ ਪ੍ਰਤੱਖ ਪ੍ਰਮਾਣ, ਪ੍ਰਤੱਖਸ਼ ਪ੍ਰਮਾਣ, ਅਨੁਮਾਨ ਪ੍ਰਮਾਣ, ਅਰਥਾਪਤੀ ਪ੍ਰਮਾਣ। ਏਦਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਕਹਿੰਦੇ ਪ੍ਰਤੱਖ ਪ੍ਰਮਾਣ ਵੇਖੋ ਗੁਰੂ ਸਾਹਿਬ ਦੇ ਬਚਨਾਂ ਦਾ ਮਹਾਤਮ, ਕਿ ਜਿਹਨੇ ਕਮਾਇਆ ਉਹ ਮੁਕਤ ਹੋ ਗਿਆ।
ਬੀ ਮੁਕ ਪਯੋ ਸਿੱਖ ਫਾਂਸ ਤਿਸ ਤਸਕਰ ਸਵਰਗ ਮਹਾਨ।
ਤੇ ਜਿਹੜਾ ਬੇਮੁਖ ਹੋਇਆ, ਗੁਰੂ ਸਾਹਿਬ ਦੇ ਬਚਨ ਨਹੀਂ ਮੰਨੇ, ਉਹਦੇ ਗਲ ਚ ਫਾਂਸੀ ਪਈ ਤੇ ਚੋਰਾਂ ਦੇ ਸਮਾਨ ਮਰਿਆ, ਔਰ ਚੋਰਾਂ ਦੇ ਸਮਾਨ ਮਰ ਕੇ ਅਧੋ ਗਤੀ ਨੂੰ ਪ੍ਰਾਪਤ ਹੋਇਆ। ਤੇ ਜਿਹੜਾ ਚੋਰ ਸੀ, ਜੇ ਗੁਰੂ ਕੇ ਬਚਨ ਮੰਨ ਲਏ, ਗੁਰੂ ਕੇ ਬਚਨ ਪਾਲ ਲਏ, ਛੱਡ ਦਿੱਤੀਆਂ ਸਾਰੀਆਂ ਮਾੜੀਆਂ ਭੈੜੀਆਂ ਬਾਦੀਆਂ, ਤੇ ਉਹ ਜਿਹੜਾ ਤਸਕਰ ਸੀ ਉਹ ਦੇਵਪੁਰੀ ਨੂੰ ਜਾ ਪਹੁੰਚਿਆ। ਇਹ ਗੁਰੂ ਸਾਹਿਬ ਦੇ ਬਚਨਾਂ ਦਾ ਪ੍ਰਤਾਪ ਹੈ। ਸਤਿਗੁਰੂ ਜੀ ਦੇ ਬਚਨ ਮੰਨਣ ਵਾਲੇ ਭਾਈ ਮੁਕਤ ਹੋ ਜਾਂਦੇ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨਿਰਗੁਣ ਆਰਿਆਂ ਨੂੰ ਤਾਰਦੇ ਹਨ।
ਨਿਸ਼ਾਨੀ ਛੰਦ ਸੰਗ ਬਾਲਕਨ ਖੇਲਈ ਨਿਤ ਗੁਰੂ ਕਿਰਪਾਲਾ।
ਪਾਲੂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਤੀਜੇ ਪਹਿਰ ਦਾ ਰੋਜ਼ ਦਾ ਨੇਮ ਸੀ ਕਿ ਗੁਰਦੁਆਰਾ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਮਹਾਰਾਜ ਜੀ ਨੇ ਆ ਜਾਣਾ, ਉੱਥੇ ਬਾਲਕਾਂ ਨਾਲ ਬੱਚਿਆਂ ਨਾਲ ਤੀਜੇ ਪਹਿਰ ਖੇਡਣਾ, ਉਹਨਾਂ ਨੂੰ ਗੁਰਮੁਖੀ ਪੜਾਉਣੀ, ਉਹਨਾਂ ਕੋਲੋਂ ਕੁਸ਼ਤੀਆਂ ਕਰਾਉਣੀਆਂ, ਮੱਲ ਸੱਦ ਲੈਣੇ। ਇਹ ਮਹਾਰਾਜ ਜੀ ਦਾ ਤੀਜੇ ਪਹਿਰ ਦਾ ਰੋਜ਼ ਦਾ ਹੀ ਨੇਮ ਸੀ।
ਹਰਖ ਸ਼ੋਕ ਨੇ ਜਿਨੋ ਕੇ ਇੱਕ ਰਸ ਸਭ ਕਾਲਾ।
ਐਸੇ ਸਤਿਗੁਰੂ ਜਿਨ੍ਹਾਂ ਦੇ ਹਿਰਦੇ ਵਿੱਚ ਨਾ ਹਰਖ ਹੈ ਤੇ ਨਾ ਸੋਗ ਹੈ, ਸਦਾ ਇੱਕ ਰਸ ਸਮਾਨ ਬਿਰਤੀ ਰੱਖਣ ਵਾਲੇ ਹਨ।
ਦੀਨ ਬੰਧੂ ਤਾਰਨ ਤਰਨ ਸਿੱਖੀ ਬਿਧਤਾਏ।
ਸਤਿਗੁਰੂ ਜੀ ਦੀਨਾ ਬੰਧੂ ਹਨ, ਤਾਰਨ ਤਰਨ ਜਹਾਜ਼ ਵਾਂਗੂ ਤਾਰਨੇ ਵਾਲੇ ਹਨ, ਤੇ ਸਾਰੇ ਸੰਸਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿੱਖੀ ਨੂੰ ਪ੍ਰਗਟ ਕੀਤਾ ਹੈ।
ਜਗੇ ਪਾਗ ਜਿਨ ਨਰਨ ਕੇ ਚਰਨੀ ਲਪਟਾਏ।
ਜਿਨ੍ਹਾਂ ਦੇ ਭਾਗ ਜਾਗੇ ਉਹ ਗੁਰੂ ਅੰਗਦ ਸਾਹਿਬ ਦੇ ਚਰਨੀ ਲੱਗੇ, ਜਿਨ੍ਹਾਂ ਦੇ ਭਾਗ ਸਵੱਲੇ ਸਨ, ਕਰਮ ਚੰਗੇ ਸਨ, ਉਹਨਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੰਗਤ ਪ੍ਰਾਪਤ ਹੋਈ।
ਕਰੋ ਨਿਰੂਪਨ ਅਬ ਕਥਾ ਭੱਲਿਆਂ ਕੁੱਲ ਟੀਕਾ।
ਭੱਲਿਆਂ ਦੀ ਕੁੱਲ ਦੇ ਟੀਕਾ ਸ਼੍ਰੋਮਣੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਣ ਕੁਝ ਪ੍ਰਸੰਗ ਵਰਣਨ ਕਰਕੇ ਸੁਣਾਉਂਦੇ ਹਾਂ। ਕਿਵੇਂ ਸਤਿਗੁਰਾਂ ਦੀ ਸ਼ਰਨ ਆਉਣ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਵਿਵਹਾਰ, ਭੱਲਿਆਂ ਦੀ ਕੁੱਲ ਦੇ ਟੀਕਾ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ। ਭੱਲਿਆਂ ਦੀ ਕੁੱਲ ਦੇ ਟੀਕਾ, ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਕੁਝ ਪ੍ਰਸੰਗ ਤੁਹਾਨੂੰ ਸੁਣਾਈਏ।
ਆਏ ਮਿਲੇ ਜਿਸ ਰੀਤ ਸੋ ਸੇਵਨ ਕੀਏ ਨੀਕਾ।
ਕਿਵੇਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਨੂੰ ਆ ਕੇ ਮਿਲੇ, ਕਿਵੇਂ ਉਹਨਾਂ ਨੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਰਹਿ ਕੇ 12 ਸਾਲ ਸੱਚੀ ਸਰਕਾਰ ਦੇ ਸੱਚੀ ਸਰਕਾਰ ਨੇ ਪਾਣੀ ਢੋਇਆ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਆ ਕੇ 12 ਵਰੇ ਕਿਵੇਂ ਸੇਵਾ ਕੀਤੀ। ਕਹਿੰਦੇ ਹੁਣ ਉਹ ਪ੍ਰਸੰਗ ਸੁਣਾਈਏ।
ਇੱਕ ਬਾਸੁਰ ਕੇ ਗ੍ਰਾਮ ਹੈ ਤੈ ਬਸੇ ਨਿਕੇਤਨ।
ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿੱਚ ਹੀ ਇੱਕ ਸੁੰਦਰ ਪਵਿੱਤਰ ਪਾਵਨ ਨਗਰ ਹੈ, ਇਸ ਨਗਰ ਦਾ ਨਾਮ ਹੈ ਬਾਸੁਰ ਕੇ। ਇਹ ਉਹ ਪਾਵਨ ਭੂਮੀ ਹੈ, ਇਹ ਉਹ ਪਵਿੱਤਰ ਨਗਰ ਹੈ ਜਿਸ ਨਗਰ ਵਿੱਚ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਕਾਸ਼ ਧਾਰਨ ਕੀਤਾ, ਬਾਸੁਰ ਕੇ ਨਗਰ ਹੈ।
ਤੇ ਜੋ ਛਤਰੀ ਭਾਗ ਵੱਡ ਨਿਸ ਦਿਨ ਪ੍ਰਭ ਚੇਤੰ।
ਇੱਥੇ ਬਾਬਾ ਤੇਜ ਭਾਨ ਜੀ ਰਹਿੰਦੇ ਹਨ ਜੋ ਭੱਲਿਆਂ ਦੀ ਕੁੱਲ ਦੇ ਵਿੱਚ ਜਿਨ੍ਹਾਂ ਦੇ ਭਾਗ ਸਵੱਲੇ ਨੇ ਤੇ ਬਾਬਾ ਤੇਜ ਭਾਨ ਜੀ ਵੀ ਰੱਬੀ ਰੰਗਾਂ ਚ ਰੰਗੇ ਰਹਿੰਦੇ ਰਾਤ ਦਿਨ ਪਰਮੇਸ਼ਰ ਦਾ ਭਜਨ ਕਰਦੇ ਸਨ
ਭਲੇ ਕਰਮ ਮੈਂ ਪ੍ਰੀਤ ਉਰ ਭੱਲਿਆਂ ਕੁੱਲ ਮਾਈ
ਕਹਿੰਦੇ ਭਲੇ ਕਰਮਾਂ ਵਿੱਚ ਪ੍ਰੀਤ ਹੈ ਤੇ ਕੁੱਲ ਵੀ ਭੱਲਿਆਂ ਦੀ ਕੁੱਲ ਤੇ ਭਲਾ ਹੀ ਕਰਦੇ ਨੇ ਹਮੇਸ਼ਾ ਭਲੇ ਕਰਮਾਂ ਵਿੱਚ ਹੀ ਪ੍ਰਵਿਰਤ ਰਹਿੰਦੇ ਹਨ
ਤੀਰਜ ਧਰਮ ਵਿਸ਼ਾਲ ਜੈ ਅਵਗੁਣ ਚਿਤ ਨਾਈ
ਕਹਿੰਦੇ ਵੱਡੇ ਧੀਰਜ ਦੇ ਸਹਿਤ ਵਿਸ਼ਾਲ ਧਰਮ ਦੇ ਸਹਿਤ ਜਿਨ੍ਹਾਂ ਨੂੰ ਕੋਈ ਔਗਣ ਨਹੀਂ ਸੀ ਬਾਬਾ ਤੇਜ ਭਾਨ ਜੀ ਨੂੰ
ਤਿੰਨ ਕੇ ਸੁੱਤ ਉਤ ਪਤ ਪਾਏ ਸ਼੍ਰੀ ਅਮਰ ਵਡੇਰੇ
ਉਹਨਾਂ ਦੇ ਗ੍ਰਹਿ ਵਿਖੇ ਸਪੁੱਤਰ ਨੇ ਜਨਮ ਲਿਆ ਪ੍ਰਕਾਸ਼ ਧਾਰਨ ਕੀਤਾ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ
ਅਪਰ ਪਾਏ ਪੁੰਨ ਤੀਨ ਸੁਤ ਹਰਖਤ ਪਾਏ ਰੇ
ਗੁਰੂ ਅਮਰਦਾਸ ਸਾਹਿਬ ਜੀ ਤੋਂ ਛੋਟੇ ਉਹਨਾਂ ਦੇ ਤਿੰਨ ਭਰਾ ਹੋਰ ਸਨ ਸਭ ਤੋਂ ਵੱਡੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਤਿੰਨ ਭਰਾ ਉਹਨਾਂ ਦੇ ਹੋਰ ਨੇ ਜਿਹੜੇ ਛੋਟੇ ਹਨ
ਖੇਤੀ ਕ੍ਰਿਤ ਕੋ ਸੁਤ ਕਰੇ ਤੇ ਜੋ ਸੁਖ ਪਾਵੇ
ਜ਼ਿਮੀਦਾਰਾ ਕਰਦੇ ਸਨ ਖੇਤੀ ਦੀ ਕਿਰਤ ਕਰਦੇ ਹਨ ਉੱਥੇ ਬਾਸਰ ਕੇ ਨਗਰ ਜ਼ਮੀਨ ਹੈ ਉਹਦੀ ਵਾਹੀ ਕਰਦੇ ਹਨ ਤੇ ਬਾਬਾ ਤੇਜ ਭਾਨ ਜੀ ਬੜੇ ਖੁਸ਼ ਰਹਿੰਦੇ ਪ੍ਰਸੰਨ ਰਹਿੰਦੇ
ਬੈਠੇ ਰਹੇ ਸਿਮਰੇ ਪ੍ਰਭੂ ਭਗਤੀ ਚਿਤ ਲਾਵੇ
ਹੁਣ ਪੁੱਤਰ ਕੰਮ ਕਾਰ ਕਰਦੇ ਨੇ ਚਾਰ ਪੁੱਤਰ ਸਨ ਬਾਬਾ ਜੀ ਦੇ ਚਾਰੇ ਆਪਣੇ ਕੰਮਾਂ ਕਾਰਾਂ ਵਿੱਚ ਖੇਤੀ ਦੇ ਕੰਮਾਂ ਚ ਰਹਿੰਦੇ ਤੇ ਬਾਬਾ ਤੇਜ ਭਾਨ ਜੀ ਉਹ ਆਪਣੇ ਆਸਣ ਤੇ ਬੈਠੇ ਰੱਬ ਰੱਬ ਕਰੀ ਜਾਂਦੇ ਵੀ ਹੁਣ ਬੱਚੇ ਘਰ ਬਾਰ ਸਾਂਭਣ ਕੰਮ ਕਾਰ ਜ਼ਿੰਮੇਵਾਰੀ ਉਹ ਸਾਂਭਦੇ ਹੈ ਆਪ ਬਾਬਾ ਜੀ ਰੱਬ ਰੱਬ ਕਰਦੇ ਤੇ ਭਜਨ ਕਰਦੇ ਹਨ
ਵਿਆਹ ਕਰੇ ਸਭ ਸੁਤਨ ਕੇ ਪਿਕ ਸਹਿਤ ਸਨੂਕਾ
ਚਾਰਾਂ ਪੁੱਤਰਾਂ ਦੀ ਸ਼ਾਦੀ ਕੀਤੀ ਨੂੰ ਰਾਣੀਆਂ ਸਮੇਤ ਸਾਰਿਆਂ ਨੂੰ ਵੇਖਿਆ ਪੁੱਤਰ ਪੋਤਰਿਆਂ ਨੂੰ ਖੜਾਇਆ
ਔਰ ਮੈਂ ਅਧਿਕ ਪ੍ਰਮੋਦੇ ਵੱਡ ਭਾਗੇ ਅਦੂਖਾ
ਬਾਬਾ ਤੇਜ ਭਾਨ ਜੀ ਹਿਰਦੇ ਚ ਬੜੇ ਆਨੰਦਿਤ ਰਹਿੰਦੇ ਬੜੇ ਹੀ ਖੁਸ਼ ਰਹਿੰਦੇ ਹਨ
ਆਪੋ ਆਪਣੇ ਕਾਜ ਮੈਂ ਚਾਰੋਂ ਸੁੱਤ ਲਾਗੇ
ਚਾਰੇ ਪੁੱਤਰ ਆਪੋ ਆਪਣੇ ਕੰਮ ਧੰਦਿਆਂ ਚ ਲੱਗੇ ਨੇ ਸਾਰੇ ਕਾਰ ਵਿਹਾਰ ਕਰਦੇ ਹਨ
ਬੀਤ ਗਿਓ ਚਿਰ ਕਾਲ ਪੁੱਤਰੇ ਪਿਕ ਆਗੇ
ਚਿਰੰਕਾਲ ਸਮਾਂ ਬੀਤਿਆ ਅੱਗੋਂ ਬਾਬਾ ਜੀ ਨੇ ਆਪਣੇ ਪੋਤਰਿਆਂ ਦੇ ਵੀ ਦਰਸ਼ਨ ਕੀਤੇ
ਅਮਰਦਾਸ ਨਿਜ ਬਾਸ ਮੈਂ ਚਿਰਕਾਲ ਬਿਤਾਵਾ
ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਲੰਮਾ ਸਮਾਂ ਘਰ ਬਤੀਤ ਕੀਤਾ ਕੰਮਾਂ ਕਾਰਾਂ ਵਿੱਚ
ਇੱਕ ਦਿਨ ਹਿਰਦੈ ਵਿਚਾਰੇ ਹੋਏ ਬੈਸ ਬਿਹਾਵਾ
ਇੱਕ ਦਿਨ ਮਨ ਚ ਵਿਚਾਰ ਕਰਦੇ ਭਰ ਜਵਾਨੀ ਦੀ ਅਵਸਥਾ ਹਾਲੇ ਗੁਰੂ ਸਾਹਿਬ ਦੀ ਤੇ ਮਨ ਹੀ ਮਨ ਸੋਚਦੇ ਆ ਵੀ ਉਮਰ ਤਾਂ ਲੰਘਦੀ ਜਾਂਦੀ ਹੈ ਉਮਰ ਤਾਂ ਬੀਤਦੀ ਜਾ ਰਹੀ ਹੈ
ਦੋਹਰਾ ਕਰਤ ਬਨਜ ਫੇਰੋਂ ਫਿਰੇ ਧਰਮ ਸਹਿਤ ਕ੍ਰਿਤ ਠਾਨ
ਕਿ ਮੈਂ ਵਣਜ ਕਰਦਾ ਵਪਾਰ ਕਰਕੇ ਫੇਰੀ ਫਿਰਦਾ ਹਾਂ ਔਰ ਧਰਮ ਦੇ ਸਹਿਤ ਕ੍ਰਿਤ ਕਰਦਾ ਹਾਂ
ਹੋਏ ਆਦੋਸ਼ ਜਿਮ ਜੀਵ ਕਾ ਨਿਰਬਾਹਤ ਗੁਜ਼ਰਾਨ
ਦੋਸ਼ ਰਹਿਤ ਮੇਰੀ ਜੀਵਕਾ ਹੈ ਤੇ ਇਹਦੇ ਵਿੱਚ ਹੀ ਗੁਜ਼ਰਾਨ ਹੋ ਰਹੀ ਹੈ
ਨਿਸ਼ਾਨੀ ਚੰਦ ਕਰੇ ਅਬੇ ਸ਼ੁਭ ਕਰਮ ਕੋ ਸੁਖ ਹੋਏ ਪਰਲੋਕੰ
ਸੋਚਦੇ ਨੇ ਗੁਰੂ ਅਮਰਦਾਸ ਸਾਹਿਬ ਕਿ ਹੁਣ ਕੋਈ ਇਹੋ ਜਿਹੇ ਸ਼ੁਭ ਕਰਮ ਕਰੀਏ ਜਿਹਦੇ ਨਾਲ ਅੱਗੇ ਪਰਲੋਕ ਵਿੱਚ ਵੀ ਸੁਖ ਪ੍ਰਾਪਤ ਹੋਵੇ ਇਸ ਲੋਕ ਵਿੱਚ ਤਾਂ ਭਲੇ ਕਰਮ ਕਰ ਰਹੇ ਹਾਂ ਵਣਜ ਕਰਦੇ ਹਾਂ ਵਪਾਰ ਕਰਦੇ ਹਾਂ ਪਰ ਕਿਸੇ ਪ੍ਰਕਾਰ ਦੇ ਅਪਰਾਧ ਸਹਿਤ ਨਹੀਂ ਬਿਲਕੁਲ ਦੋਸ਼ ਰਹਿਤ ਵਣਜ ਕਰਦੇ ਹਾਂ ਤੇ ਹੁਣ ਕੋਈ ਇਹੋ ਜਿਹੇ ਭਲੇ ਕਰਮ ਕਰੀਏ ਕਿ ਅੱਗੇ ਪਰਲੋਕ ਵਿੱਚ ਵੀ ਸੁਖ ਪ੍ਰਾਪਤ ਹੋਵੇ
ਨਾ ਹੀ ਤਾਰਾ ਗਰ ਦੁਐਸ਼ ਮੈਂ ਲੈ ਹਰਖ ਅਰ ਸ਼ੋਕੰ
ਨਹੀਂ ਤਾਂ ਰਾਗ ਦਵੈਸ਼ ਵਿੱਚ ਲੱਗਿਆ ਕਦੇ ਹਰਖ ਕਦੇ ਸੋਗ ਇਹੀ ਬਿਰਤੀ ਬਣੀ ਰਹੇਗੀ
ਦਏ ਦਮਾਮਾ ਆਨ ਜਮ ਕਛ ਹੋਏ ਨਾ ਉਪਾਈ
ਜਦੋਂ ਜੰਮਾ ਨੇ ਆ ਕੇ ਆਪਣਾ ਨਗਾਰਾ ਵਜਾ ਦਿੱਤਾ ਤੇ ਫਿਰ ਕੋਈ ਉਪਾਅ ਨਹੀਂ ਹੋਣਾ ਜਦੋਂ ਜੰਮਾ ਨੇ ਆਪਣਾ ਨਗਾਰਾ ਵਜਾ ਦਿੱਤਾ, ਮੌਤ ਦਾ ਡੰਕਾ ਵੱਜ ਗਿਆ, ਫਿਰ ਕੋਈ ਉਪਾਅ ਨਹੀਂ ਹੋਣਾ।
ਪਛਤਾਵੇ ਨਿਜ ਸਿਰ ਤੁਨੇ ਬੇਬਾਦ ਬਿਤਾਈ,
ਫਿਰ ਪਛਤਾਵਾ ਹੀ ਰਹਿ ਜਾਏਗਾ ਪੱਲੇ, ਸਿਰ ਧੋਣਾਗੇ ਵੀ ਆਪਣੀ ਉਮਰ ਅਜਾਈ ਬਤੀਤ ਕਰ ਦਿੱਤੀ ਹੈ।
ਤੀਰਥ ਕੈ ਤਪਸਾ ਕਰੇ ਅਬ ਸਮੋ ਹਮਾਰਾ,
ਅੱਜ ਨੇ ਵਿਚਾਰ ਕੀਤੀ ਵੀ ਜਾਂ ਤੀਰਥ ਯਾਤਰਾ ਤੇ ਜਾਇਆ ਕਰੀਏ ਤੇ ਤਪੱਸਿਆ ਕਰਿਆ ਕਰੀਏ ਤਾਂ ਸਾਡਾ ਭਲਾ ਹੋਵੇਗਾ।
ਤਰਨ ਅਵਸਥਾ ਇਹ ਬਣੇ ਬ੍ਰਿਧ ਤਨ ਬਲਹਾਰਾ,
ਸੋਚਦੇ ਨੇ ਵੀ ਹਾਲੇ ਤਾਂ ਅਸੀਂ ਜਵਾਨ ਆ, ਗੁਰੂ ਅਮਰਦਾਸ ਸਾਹਿਬ ਹਾਲੇ ਭਰ ਜਵਾਨੀ ਚ ਸਨ, ਕਹਿੰਦੇ ਹਾਲੇ ਜਵਾਨੀ ਦੀ ਉਮਰ ਹੈ, ਇਹਦੇ ਚ ਤਪੱਸਿਆ ਵੀ ਹੋ ਜਾਏਗੀ, ਤੀਰਥਾਂ ਦੀ ਯਾਤਰਾ ਕਰਨੀ ਹੋਵੇ ਉਹ ਵੀ ਹੋ ਜਾਏਗੀ। ਜਦੋਂ ਬਿਰਧ ਹੋ ਗਏ, ਬੁੱਢੇ ਹੋ ਗਏ ਤੇ ਫਿਰ ਇਹ ਸਾਰੇ ਚੰਗੇ ਕਰਮ ਨਹੀਂ ਹੋਣੇ, ਸਰੀਰ ਚ ਬਲ ਨਹੀਂ ਰਹਿਣਾ ਕਰਨ ਵਾਸਤੇ।
ਇਤਿਆਦਿਕ ਤਰਕਤ ਹਿਰਦੈ ਪੁਨ ਨਿਸ਼ਚੇ ਕੀ ਨਾ,
ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਦੇ ਹੈ ਔਰ ਵਿਚਾਰ ਕਰਦਿਆਂ ਸੋਚਦੇ ਹਨ,
ਸੇਵਨ ਗੰਗਾ ਕੋ ਕਰੇ ਕਲ ਮੈਂ ਅਗ ਛੀਨਾ,
ਗੰਗਾ ਦੀ ਯਾਤਰਾ ਨੂੰ ਜਾਇਆ ਕਰੀਏ। ਗੰਗਾ ਪਵਿੱਤਰ ਨਿਰਮਲ ਜਲ ਵਾਲੀ ਹੈ ਔਰ ਸੁਰਸਰੀ ਕਹੀ ਜਾਂਦੀ ਹੈ, ਜਿੱਥੇ ਇਸ਼ਨਾਨ ਕੀਤਿਆਂ ਪਾਪ ਦਗਧ ਹੁੰਦੇ ਹਨ ਤੇ ਗੰਗਾ ਦੀ ਸੇਵਾ ਕਰਿਆ ਕਰੀਏ ਜਾ ਕੇ ਤੇ ਗੰਗਾ ਦੀ ਯਾਤਰਾ ਕਰਕੇ ਆਇਆ ਕਰੀਏ।
ਖਸ਼ਟ ਮਾਸ ਕੋ ਪ੍ਰਣ ਕਰਿਓ ਬਾਹਨ ਬਿਨ ਚਾਲੇ,
6 ਮਹੀਨਿਆਂ ਦਾ ਸਤਿਗੁਰਾਂ ਨੇ ਪ੍ਰਣ ਕਰ ਲਿਆ ਗੁਰੂ ਅਮਰਦਾਸ ਸਾਹਿਬ ਨੇ ਕਿ 6 ਮਹੀਨਿਆਂ ਬਾਅਦ ਗੰਗਾ ਨੂੰ ਜਾਣਾ ਹੀ ਜਾਣਾ ਔਰ ਉੱਥੇ ਜਾ ਕੇ ਇਸ਼ਨਾਨ ਪਾਨ ਕਰਨਾ ਤੇ ਜਾਣਾ ਵੀ ਪੈਦਲ ਹੈ, ਕੋਈ ਵਾਹਨ ਨਹੀਂ ਲੈ ਕੇ ਜਾਣਾ। ਮਹਾਰਾਜ ਜੀ ਨੇ ਉਹ ਬਾਸਰ ਕੇ ਤੋਂ ਚੱਲਣਾ, ਪੈਦਲ ਚੱਲਦਿਆਂ ਚੱਲਦਿਆਂ ਗਰੀਬ ਨਵਾਜ ਸਾਹਿਬ ਜੀ ਨੇ ਹਰਿਦੁਆਰ ਗੰਗਾ ਆਉਣਾ, ਉੱਥੇ ਅੱਜ ਵੀ ਮਹਾਰਾਜ ਜੀ ਦਾ ਸਥਾਨ ਹੈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਗੰਗਾ ਕੰਢੇ, ਜਿੱਥੇ ਗੁਰੂ ਬਣਨ ਤੋਂ ਬਾਅਦ ਵੀ ਸਤਿਗੁਰੂ ਜੀ ਨੇ ਚਰਨ ਪਾਏ ਹਨ। ਤੋ ਇਸ ਪ੍ਰਕਾਰ ਮਹਾਰਾਜ ਜੀ ਨੇ ਹਰ 6 ਮਹੀਨਿਆਂ ਬਾਅਦ ਜਾ ਕੇ ਆਉਣਾ ਤੇ ਬਿਨਾਂ ਵਾਹਨ ਤੋਂ ਪੈਦਲ ਜਾਣਾ।
ਸੁਰ ਸਰ ਨੀਰ ਇਸ਼ਨਾਨ ਤਰ ਹਰਖ ਵਿਸਾਲੇ,
ਜਾ ਕੇ ਉੱਥੇ ਹਰਕੀ ਪੌੜੀ ਤੇ ਗੰਗਾ ਚ ਜਾ ਕੇ ਇਸ਼ਨਾਨ ਕਰਨਾ, ਬੜੀ ਖੁਸ਼ੀ ਹੋਣੀ ਮਨ ਨੂੰ ਕਿ ਦੇਵ ਨਦੀ ਚ ਇਸ਼ਨਾਨ ਕਰ ਰਹੇ ਹਾਂ।
ਹਿਰਦੇ ਕਾਮਨਾ ਹੀਨ ਹੋਏ ਪੂਜੇ ਥਿਤ ਤੀਰਾ,
ਮਨ ਚੋਂ ਕਾਮਨਾ ਰਹਿਤ ਹੋ ਕੇ ਗੰਗਾ ਦੇ ਕਿਨਾਰੇ ਬੈਠ ਜਾਂਦੇ ਨੇ ਔਰ ਪ੍ਰਭੂ ਪੂਜਾ ਵਿੱਚ ਲੱਗ ਜਾਂਦੇ ਹਨ।
ਚੰਦਨ ਚਰਚਿਤ ਕੁਸਮ ਗਨ ਅਰਪੇ ਉਰ ਤੀਰਾ,
ਗੰਗਾ ਦੀ ਵੀ ਪੂਜਾ ਕਰਦੇ ਆ, ਚੰਦਨ ਦਾ ਚਰਚਣ ਕਰਦੇ ਆ, ਫੁੱਲ ਤੇ ਹੋਰ ਜਿਹੜੀਆਂ ਸਮੱਗਰੀਆਂ ਚੰਦਾ ਗੰਗਾ ਦੇ ਪੂਜਾ ਵਿੱਚ ਵਰਤੀਆਂ ਜਾਂਦੀਆਂ ਨੇ ਉਹ ਗੁਰੂ ਅਮਰਦਾਸ ਸਾਹਿਬ ਜੀ ਵਰਤਦੇ ਹਨ।
ਦੇਵੇਂ ਧੂਪ ਸੁਨਮਰ ਹੋਏ ਜਲ ਡਾਲ ਪਤਾਸੇ,
ਵਿਨਮਰ ਹੋ ਕੇ ਧੂਪ ਦਿਖਾਉਂਦੇ ਆ ਔਰ ਜਲ ਦੇ ਵਿੱਚ ਗੰਗਾ ਦੇ ਪਤਾਸੇ ਪਾਉਂਦੇ ਹਨ।
ਵਰਤ ਕਰੇ ਤੇ ਸਕੂਲ ਪਰ ਰਹਿ ਕਰ ਉਪਵਾਸੇ,
ਔਰ ਗੰਗਾ ਦੇ ਕੰਢੇ ਬਹਿ ਕੇ ਥੋੜਾ ਖਾਣ ਤੇ ਥੋੜਾ ਸੌਣ ਦਾ ਵਰਤ ਰੱਖਦੇ ਹਨ।
ਅਧਿਕ ਭਾਉ ਤਰ ਜਾਤੇ ਜੈਕਾਰ ਉਚਾਰੇ,
ਬੜੇ ਪ੍ਰੇਮ ਨਾਲ ਮਹਾਰਾਜ ਜੀ ਜਾਂਦੇ, ਗੰਗਾ ਦੀ ਜੈ ਜੈਕਾਰ ਕਰਦਿਆਂ ਜਾਂਦੇ ਹਰਿਦੁਆਰ, ਗੁਰੂ ਬਣਨ ਤੋਂ ਪਹਿਲਾਂ ਦੀ ਬਾਤ ਹੈ। ਉਥੋਂ ਫਿਰ ਵਾਪਸੀ ਵੀ ਗੰਗਾ ਦਾ ਜਾਪ ਜਪਦਿਆਂ ਵਾਪਸ ਆਉਂਦੇ।
ਇਸੀ ਰੀਤ ਨਿਸ਼ਕਾਮੀ ਬਹੁ ਬਾਰ ਪਧਾਰੇ,
ਰੀਤ ਨਾਲ ਸਤਿਗੁਰੂ ਜੀ ਕਈ ਵੇਰੀ ਗੰਗਾ ਗਏ, ਕਾਮਨਾ ਰਹਿਤ ਹੋ ਕੇ ਗਏ, ਕਦੇ ਕੋਈ ਮਨ ਚ ਕਾਮਨਾ ਨਹੀਂ ਸੀ ਕੀਤੀ ਸਤਿਗੁਰਾਂ ਨੇ, ਕਾਮਨਾ ਰਹਿਤ। ਖਾਲਸਾ ਜੀ ਮਹਾਰਾਜ ਜੀ ਦਾ ਜੀਵਨ ਦੱਸ ਰਿਹਾ ਹੈ, ਸਤਿਗੁਰੂ ਜਨਮ ਤੋਂ ਹੀ ਗੁਰਦੇਵ ਅਕਾਲ ਪੁਰਖ ਦਾ ਅਵਤਾਰ ਨੇ, ਪਰ ਉਹਨਾਂ ਨੇ ਮਾਨਵੀ ਲੀਲਾ ਦਾ ਠਾਠ ਰਚਿਆ ਵੀ ਬੰਦਾ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਵੇ ਬਾਹਰ ਦੇ, ਉਹਦੀ ਮੁਕਤੀ ਉਦੋਂ ਤੱਕ ਨਹੀਂ ਹੋਣੀ ਜਦੋਂ ਤੱਕ ਪੂਰੇ ਗੁਰੂ ਦੀ ਸ਼ਰਨ ਚ ਨਹੀਂ ਆਉਂਦਾ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਨੇ ਲੀਲਾ ਵਰਤਾਈ ਹੈ ਕਿ ਬਾਹਰਲੇ ਕਰਮ ਕਾਂਡ ਕੋਈ ਕਰੇ, ਤੀਰਥ ਜਾਵੇ, ਗੰਗਾ ਹਰ ਹਰ ਗੰਗਾ ਹਰ ਹਰ ਗੰਗਾ ਕਹਿੰਦਾ ਫਿਰੇ, ਜੇ ਗੁਰੂ ਨਹੀਂ ਧਾਰਦਾ, ਗੁਰੂ ਬਿਨਾਂ ਗੱਤ ਨਹੀਂ ਜੇ ਹੋਣੀ, ਇਹ ਸਤਿਗੁਰਾਂ ਵਿਖਾਣੀ ਸੀ, ਇਹ ਲੀਲਾ ਹੈ ਗੁਰੂ ਅਮਰਦਾਸ ਸਾਹਿਬ ਦੀ। ਇਸ ਕਰਕੇ ਭਰਮ ਚ ਨਹੀਂ ਪੈਣਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਆਉਣਾ ਉੱਥੋਂ ਬੜੇ ਉਤਸ਼ਾਹ ਨਾਲ ਗੰਗਾ ਦਾ ਜਾਪ ਜਪਦਿਆਂ ਆਉਣਾ, ਜਦੋਂ ਜਾਣਾ ਹਰਿਦੁਆਰ ਉਦੋਂ ਵੀ ਗੰਗਾ ਦਾ ਜਾਪ ਜਪਦੇ ਜਪਦੇ ਜਾਣਾ
ਚੋਪਈ ਅਤ ਪਵਿੱਤਰ ਯਾਤਰਾ ਕੋ ਕਰੇ
ਇਹਦਾ ਬੜੀ ਪਵਿੱਤਰ ਯਾਤਰਾ ਮਹਾਰਾਜ ਜੀ ਕਰਦੇ ਹਨ
ਸਰਬ ਵਿਕਾਰ ਹਿਰਦੇ ਪਰ ਹਰੇ
ਔਰ ਜਦੋਂ ਯਾਤਰਾ ਕਰਦੇ ਕੋਈ ਵਿਕਾਰ ਕੋਈ ਮਾੜਾ ਫੁਰਨਾ ਮਹਾਰਾਜ ਜੀ ਦੇ ਨੇੜੇ ਤੱਕ ਨਹੀਂ ਫਰਕਦਾ
ਕਾਮ ਨਾ ਕ੍ਰੋਧ ਨਾ ਲੋਭ ਨਾ ਧਾਰੇ
ਨਾ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਹੰਕਾਰ ਕੋਈ ਵਿਕਾਰ ਪਾਤਸ਼ਾਹ ਜੀ ਦੇ ਨੇੜੇ ਨਹੀਂ ਆਉਂਦਾ
ਸੁਚ ਸੰਜਮ ਕੇ ਸਾਥ ਸਿਧਾਰੇ
ਔਰ ਜਦੋਂ ਯਾਤਰਾ ਕਰਦੇ ਬੜੀ ਮਰਿਆਦਾ ਨਾਲ ਯਾਤਰਾ ਕਰਦੇ ਧਰਮ ਸਥਾਨਾਂ ਦੀ ਯਾਤਰਾ ਦੀ ਵੀ ਮਰਿਆਦਾ ਹੁੰਦੀ ਹੈ ਹੁਣ ਤਾਂ ਮਰਿਆਦਾ ਰਹੀ ਨਹੀਂ ਹੁਣ ਧਰਮ ਸਥਾਨਾਂ ਦੀ ਯਾਤਰਾ ਮਰਿਆਦਾ ਨਾਲ ਨਹੀਂ ਹੁੰਦੀ ਬੇਮਰਿਆਦੇ ਤਰੀਕਿਆਂ ਨਾਲ ਵੀ ਚਲੋ ਸੈਰ ਕਰਕੇ ਆਉਂਦੇ ਹਾਂ ਪਹਾੜੀ ਇਲਾਕਾ ਜਿਉਂ ਮੋਟਰਸਾਈਕਲਾਂ ਨੂੰ ਭਜਾਉਂਦਿਆਂ ਪਟਾਕੇ ਪਵਾਉਂਦਿਆਂ ਨੌਜਵਾਨ ਜਾਂਦੇ ਹੇਮਕੁੰਟ ਸਾਹਿਬ ਯਾਤਰਾ ਦਾ ਤਾਂ ਕੋਈ ਕਿਸੇ ਪ੍ਰਕਾਰ ਦਾ ਨਜ਼ਰ ਹੀ ਨਹੀਂ ਆਉਂਦਾ ਵੀ ਯਾਤਰਾ ਕਰਦੇ ਯਾਤਰਾ ਕਰਨ ਵਾਲੇ ਤਾਂ ਰੱਬ ਰੱਬ ਕਰਦੇ ਜਾਂਦੇ ਹੁੰਦੇ ਆ ਭਜਨ ਕਰਦੇ ਜਾਂਦੇ ਹੁੰਦੇ ਆ ਵੀ ਪਰਮੇਸ਼ਰ ਦਾ ਭਜਨ ਕਰਦਿਆਂ ਜਾਈਏ ਧਰਮ ਸਥਾਨ ਦੀ ਯਾਤਰਾ ਨੂੰ ਚੱਲਿਆ ਸਾਡੀ ਯਾਤਰਾ ਸਫਲ ਹੋਵੇ ਹੁਣ ਯਾਤਰਾ ਸਮਝ ਕੇ ਨਹੀਂ ਹੁੰਦੀ ਹੁਣ ਤਾਂ ਕੇਵਲ ਸੈਰ ਸਪਾਟਾ ਹੀ ਹੈ ਕੋਈ ਰੇਲ ਗੱਡੀ ਤੇ ਜਾਵੇ ਤਾਂ ਰੱਬ ਰੱਬ ਕਰਦਿਆਂ ਨਹੀਂ ਜਾਂਦੇ ਧਰਮ ਸਥਾਨਾਂ ਦੀ ਯਾਤਰਾ ਨੂੰ ਉੱਥੇ ਵੀ ਕਈ ਪ੍ਰਕਾਰ ਦੇ ਹਾਸੇ ਖੇਡੇ ਕਰਦਿਆਂ ਕੇਵਲ ਖਾਣ ਆਦਿਕ ਦੇ ਪਦਾਰਥਾਂ ਵੱਲ ਹੀ ਧਿਆਨ ਰੱਖਦਿਆਂ ਯਾਤਰਾ ਕੀਤੀ ਜਾਂਦੀ ਜੋ ਯੋਗ ਨਹੀਂ ਹੈ ਕਲੀ ਕਾਲ ਦਾ ਸਮਾਂ ਇਹਦੇ ਵਿੱਚ ਵਰਤਾਰਾ ਕਲੀ ਕਾਲ ਦਾ ਵਰਤ ਰਿਹਾ ਜਦੋਂ ਵੀ ਕਿਸੇ ਧਰਮ ਸਥਾਨ ਦੀ ਯਾਤਰਾ ਨੂੰ ਜਾਈਏ ਸੁਚ ਸੰਜਮ ਸਹਿਤ ਮਰਿਆਦਾ ਸਹਿਤ ਜਾਣਾ ਚਾਹੀਏ ਯਤਨ ਕਰਨਾ ਚਾਹੀਦਾ ਵੀ ਜਿਹੜੀਆਂ ਦੁਨਿਆਵੀ ਗੱਲਾਂ ਨੇ ਉਹਦੇ ਤੋਂ ਸੰਕੋਚ ਕਰਕੇ ਰੱਬ ਰੱਬ ਕਰਦੇ ਜਾਈਏ ਲੋੜ ਪਵੇ ਤਾਂ ਕੋਈ ਵਚਨ ਕਰਨਾ ਪਵੇ ਤਾਂ ਕਰ ਵੀ ਲਓ ਨਹੀਂ ਤਾਂ ਬਹੁਤਾ ਭਜਨ ਕਰਦੇ ਹੀ ਜਾਓ ਜੇ ਸਮਾਂ ਵੀ ਕੱਢਿਆ ਤੁਸੀਂ ਯਾਤਰਾ ਵਾਸਤੇ 5-7 ਦਿਨ ਜ਼ਿੰਦਗੀ ਦੇ ਘੱਟੋ ਘੱਟ ਉਹਨੂੰ ਸਫਲਾ ਤਾਂ ਕਰੋ ਅਜਾਈ ਤਾਂ ਨਾ ਗਵਾਓ ਗੁਰੂ ਅਮਰਦਾਸ ਸਾਹਿਬ ਜੀ ਮਰਿਆਦਾ ਰੱਖਦੇ ਆ ਜਦੋਂ ਯਾਤਰਾ ਤੇ ਜਾਂਦੇ ਆ ਬਕਾਇਦਾ ਸੁਚ ਸੰਜਮ ਸਹਿਤ ਮਰਿਆਦਾ ਨਾਲ ਯਾਤਰਾ ਕਰਦੇ ਨੇ ਮਹਾਰਾਜ ਜੀ ਦਾ ਸਥਾਨ ਹੈ ਗੁਰੂ ਖਾਲਸਾ ਜੀ ਆਪਣੇ ਨੇੜੇ ਤਕਰੀਬਨ ਇੱਥੋਂ 25-30 ਕਿਲੋਮੀਟਰ ਦੀ ਵਾਟ ਤੇ ਇੱਕ ਜੰਡ ਮਘੋਲੀ ਪਿੰਡ ਹੈ ਘਨੌਰ ਤੋਂ ਕੁਝ ਦੂਰੀ ਤੇ ਘਨੌਰ ਬਲਾਕ ਹੈ ਉਹਦੇ ਨੇੜੇ ਉੱਥੇ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪਵਿੱਤਰ ਸਥਾਨ ਹੈ ਗੁਰਦੁਆਰਾ ਨਥਾਣਾ ਸਾਹਿਬ 22 ਵਾਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਉੱਥੇ ਚਰਨ ਪਾਏ 22 ਵਾਰ ਸਤਿਗੁਰੂ ਆਏ ਉੱਥੇ ਕਿਉਂਕਿ 22 ਵਾਰ ਯਾਤਰਾ ਕੀਤੀ ਗੰਗਾ ਦੀ 21 ਵਾਰ ਗੁਰੂ ਬਣਨ ਤੋਂ ਪਹਿਲਾਂ ਤੇ 22ਵੀਂ ਵੇਰੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਬਣਨ ਤੋਂ ਬਾਅਦ ਗਏ ਨੇ ਤੇ 22 ਵਾਰ ਉੱਥੇ ਟਿਕਦੇ ਉਹ ਨਾਥਾਂ ਦਾ ਡੇਰਾ ਹੁੰਦਾ ਸੀ ਤਾਂ ਉਹਨੂੰ ਨਥਾਣਾ ਕਹਿੰਦੇ ਆ ਇੱਕ ਨਥਾਣਾ ਇੱਧਰ ਬਠਿੰਡੇ ਦੇ ਇਲਾਕੇ ਚ ਮਹਾਰਾਜ ਜੀ ਦਾ ਸਥਾਨ 6ਵੇਂ ਪਾਤਸ਼ਾਹ ਗੁਰੂ ਕਲਗੀਧਰ ਦਾ ਤੇ 10ਵੇਂ ਪਾਤਸ਼ਾਹ ਔਰ 6ਵੇਂ ਪਾਤਸ਼ਾਹ ਦਾ ਉਧਰ ਵੀ ਹੈ ਇੱਕ ਇਹ ਨਥਾਣਾ ਆਪਣੇ ਇੱਥੇ ਪਟਿਆਲੇ ਤੋਂ ਨੇੜੇ ਹੈ ਤੋ 22 ਵਾਰ ਉੱਥੇ ਮਹਾਰਾਜ ਜੀ ਨੇ ਚਰਨ ਪਾਏ ਤੋ ਗੁਰਦੇਵ ਨੇ ਜਦੋਂ ਜਾਣਾ ਸੁਚ ਸੰਜਮ ਸਹਿਤ ਮਰਿਆਦਾ ਸਹਿਤ ਯਾਤਰਾ ਕਰਦੇ ਜਾਣਾ
ਹਸ਼ਟ ਮਾਸ ਬੀਤੇ ਜਬ ਜਾਵੇ
ਜਦੋਂ 6 ਮਹੀਨਿਆਂ ਦਾ ਸਮਾਂ ਬੀਤਦਾ ਮਹਾਰਾਜ ਜੀ ਪੈਦਲ ਚੱਲ ਕੇ ਜਾਂਦੇ
ਗ੍ਰਹਿ ਵੀ ਬੈਠੇ ਸੁਰ ਸਰ ਧਿਆਵੇ
ਜਦੋਂ ਘਰ ਆ ਜਾਂਦੇ ਤੇ ਘਰ ਵੀ ਗੰਗਾ ਨੂੰ ਹੀ ਧਿਆਉਂਦੇ ਗੰਗਾ ਨੂੰ ਆਰਾਧ ਦੇ ਘਰ ਬੈਠਿਆ
ਉਨ ਬਿੰਸਤੀ ਬਾਰ ਗਏ ਜਬ
ਕਹਿੰਦੇ ਜਦੋਂ 19ਵੀਂ ਵੇਰੀ ਮਹਾਰਾਜ ਜੀ ਗਏ
ਦੇਹ ਜਰਜਰੀ ਭੂਤ ਪਈ ਤਬ
ਸਰੀਰ ਜਰਜਰਾ ਹੋ ਗਿਆ ਬੁਢੇਪਾ ਆ ਗਿਆ
ਚਲੇ ਚਰਨ ਸਿਮਰਨ ਕੋ ਕਰਤੇ
ਸਿਮਰਨ ਕਰਦਿਆਂ ਕਰਦਿਆਂ ਮਹਾਰਾਜ ਜੀ ਯਾਤਰਾ ਕਰਦੇ ਭਜਨ ਕਰਦਿਆਂ ਭਜਨ ਕਿਹਦਾ ਕਰਦੇ ਸੀ ਹਾਲੇ ਕਿਉਂਕਿ ਗੁਰੂ ਨੀ ਨਾ ਮਿਲਿਆ ਗੰਗਾ ਨੂੰ ਹੀ ਆਪਣਾ ਇਸ਼ਟ ਮੰਨਿਆ ਤੇ ਗੰਗਾ ਦਾ ਹੀ ਭਜਨ ਕਰਦੇ ਸੀ ਉਹ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ ਹਨ
ਉੱਚੇ ਜੈ ਜੈਕਾਰ ਉਚਰਤੇ
ਉੱਚੀ ਆਵਾਜ਼ ਵਿੱਚ ਜੈ ਜੈਕਾਰ ਕਰਦਿਆਂ ਜਾਂਦੇ ਹਨ
ਔਰ 20ਵੀਂ ਵਾਰ ਪਧਾਰੇ
ਮਹਾਰਾਜ ਜੀ 20ਵੀਂ ਵੇਰੀ ਗਏ
ਮਿਹੜਾ ਗ੍ਰਾਮਿਕ ਪੰਥ ਮਜਾਰੇ
ਕਹਿੰਦੇ ਰਸਤੇ ਵਿੱਚ ਇੱਕ ਮਿਹੜਾ ਪਿੰਡ ਆਉਂਦਾ ਹੈ ਹਰਿਦੁਆਰ ਦੇ ਨੇੜੇ ਉਥੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਠਹਿਰੇ ਉੱਥੇ ਇੱਕ ਪੰਡਿਤ ਦੁਰਗਾ ਮਹਾਰਾਜ ਜੀ ਨੂੰ ਮਿਲਿਆ ਹੈ, ਜਿਹਨੇ ਪਹਿਚਾਣਿਆ ਹੈ ਕਿ ਕੋਈ ਅਵਤਾਰੀ ਪੁਰਸ਼ ਹਨ। ਮਹਾਰਾਜ ਜੀ ਦੇ ਚਰਨਾਂ ਵਿੱਚ ਪਦਮ ਵੇਖਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।